ओंकार सतनाम करता पुरुष निरपाव निर्वैर काल मूर्त युनी सैभंग प्रसाद जप आज सच जुआज सच है पी सच नानक होशी पी सच चक्र चिहन और बन जात अर पात निहंजे रूप रंग अर रेख पे को कह न सकत के अचल मूर्त अन पह प्रकाश मिचोज कह जय को केन्द्र इंद्राण सहसाहन गण जय त्रिपवन मिहि सुर नर असुर नेत नेत बन तिरन कह तव सर्वनाम कथय कवन कर्म नाम वर्णत समत सदा सच्चिदानंद सतरंग प्रणाशी करीम कुंदा समस्त निवासी जाय विभूते गुजाय गुनी में हरियं करियं करीम रही में चतुर चक्रवर्ती चतुर चक्र पूते स्वयं स्वयं सर्वदा सर्वजूते भगवान प्रणाशी दयालंग स्वरूपे सदांग संगे अपंगं विभूते दुग्वालं प्रणाशी दयालं स्वरूपे सदांग संगे कुंदन प्रभुते सेवक का परिपूर जुग जुग वाह गुरु तेरा सब सद का निरंकार प्रभु सदा सलाम कह न सुख को तुम कद का ब्रह्मा विष्णु सुरैते अग्र चन को मोह मन मन का चौरासी लख जोन पाई रिच दिया सब को तद का सेवक का परिपूर जुग जुग वाह गुरु तेरा सब सद का वह वह का वदात्मा सा आपे हसे आपे चितवे आपे चंद सूर्य प्रगाशा आपे जल आपे थल छमन आपे किया कटकटवासा आपे नर आपे फुन्नारी आपे सारे आप ही पासा गुरमुख संगत सवै विचारो वह वह का वदात्मा सा ज्योत रूप हरे आप गुरु नानक कहायो ते अंगद पहल सच्यो तत् मिलायो अंगद कृपा चार अमृत सतगुरु तिर कियो अमरदास अमृत छत्र गुरु नाम दियो रामदास दर्शन परस कै मथुराय मृत बैन मूर्त पंच प्रमाण पुरख गुरु अर्जन पिखो नैन कहा तुच्छ प्रभु हमारी बन सके महिमा जो तिहारी हम ना सकत कर सिर्फ तुम्हारी आप रहो तुम कथा सुधारी मुँह पूछ रहे शास्त्र खट पिंग गिरन चढ़ जाए अंधलख है बजरो सुने जब काल कृपा कराए प्रभ दाता दाता पड़े जा चुकी शरणा मिले जान संत रेण जे लग पौजल चरना बिंत करो अरदास सुनो जय ठाकुर पावे देह दर्श मन चाओ पगते मन ठहरावे बलो चिराग निहार में सब कल उदरी एक नाम धरम प्रगट सगल हर पवन में जन नानक गुर पार ब्रह्म सोकोटल गुरु सेविए एन सह सुभाए दर्शन पर से गुरु कह जन्म मरण दुख जाए हो वै शिव संबंधी नूर अरसों गुरसों चटिए मिठे सच्चे पातशाह हो मर जन्म जन्म जी कटिए
वाहिगुरु साहेब जीओ सलोक महला तीजा मन हठ किने न पायो सब थके कर्म कमाए मन हठ पेह कर भरम दे दुख पाया दूजा पाए मन हठ किने ना पायो सब थके कर्म कमाए मन हठ पेह कर भरम दे दुख पाया दूजा पाए रिद्ध सिद्ध सब मोह है नाम न बसै मन आए गुर सेवा ते मन निर्मल होवै अज्ञान अंधेरा जाए ਨਾਮ ਰਤਨ ਘਰ ਪ੍ਰਗਟ ਹੋਆ ਨਾਨਕ ਸਹਿਜ ਸਮਾਏ ਮਹੱਲਾ ਤੀਜਾ ਸ਼ਬਦ ਸਾਧਨ ਆਇਓ ਨਾਮ ਨਾ ਲੱਗੋ ਪਿਆਰ ਰਸਨਾ ਫਿੱਕਾ ਬੋਲਣਾ ਨਿਤ ਨਿਤ ਹੋਏ ਖੁਆਰ ਨਾਨਕ ਕਿਰਤ ਪਿਆ ਕਮਾਵਣਾ ਕੋਈ ਨਾ ਮੇਟਣ ਹਾਰ ਪੌੜੀ ਧੰਨ ਧੰਨ ਸਤ ਪੁਰਖ ਸਤਿਗੁਰੂ ਹਮਾਰਾ ਜਿਤ ਮਿਲਿਆ ਹਮਕੋ ਸ਼ਾਂਤ ਆਈ ਧੰਨ ਧੰਨ ਸਤ ਪੁਰਖ ਸਤਿਗੁਰੂ ਹਮਾਰਾ ਜਿਤ ਮਿਲਿਆ ਹਮ ਹਰ ਭਗਤ ਪਾਈ ਧੰਨ ਧੰਨ ਹਰ ਭਗਤ ਸਤਿਗੁਰੂ ਹਮਾਰਾ ਜਿਸ ਕੀ ਸੇਵਾ ਤੇ ਹਮ ਹਰ ਨਾਮ ਲਿਵਲਾਈ ਧੰਨ ਧੰਨ ਹਰ ਗਿਆਨੀ ਸਤਿਗੁਰੂ ਹਮਾਰਾ ਜਿਨ ਬੈਰੀ ਮਿੱਤਰ ਹਮਕੋ ਸਭ ਸਮਦ੍ਰਿਸ਼ਟ ਦਿਖਾਈ ਧੰਨ ਧੰਨ ਸਤਿਗੁਰੂ ਮਿੱਤਰ ਹਮਾਰਾ ਜਿਨ ਹਰ ਨਾਮ ਸਿਉ ਹਮਾਰੀ ਪ੍ਰੀਤ ਬਣਾਈ ਧੰਨ ਧੰਨ ਹਰ ਗਿਆਨੀ ਸਤਿਗੁਰੂ ਹਮਾਰਾ ਜਿਨ ਬੈਰੀ ਮਿੱਤਰ ਹਮਕੋ ਸਭ ਸਮਦ੍ਰਿਸ਼ਟ ਦਿਖਾਈ ਧੰਨ ਧੰਨ ਸਤਿਗੁਰੂ ਮਿੱਤਰ ਹਮਾਰਾ ਜਿਨ ਹਰ ਨਾਮ ਸਿਉ ਹਮਾਰੀ ਪ੍ਰੀਤ ਬਣਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਲੋਕ ਮਹੱਲਾ ਤੀਜਾ ਮਨ ਹੱਥ ਕਿਨੈ ਨਾ ਪਾਇਓ ਸਭ ਥੱਕੇ ਕਰਮ ਕਮਾਏ ਤੀਸਰੇ ਪਾਸ
ਬਾਹਰ ਕਿਹੜੀ ਹੈ ਬਾਹਰ
ਬਾਹਰ ਲਿਖੀ ਨੀ
ਬਾਹਰ ਬੁਢਾਂ ਮਹਿਲਾ ਤੀਜਾ ਤੈਨੂੰ ਪਹਿਲਾਂ ਬਾਹਰ ਦਾ ਸ਼ਬਦ ਪਰ ਇੱਕ ਗੱਲ
ਆਈ ਨੀ
ਅੰਦਰ ਸਾਡਾ ਸਮਝ ਨੀ ਆਈ ਸੀ ਸਾਹ ਆਇਆ
ਬਠਾਨ ਸਿੰਘ ਬਾਲ ਮਹੱਲਾ ਚੌਥਾ ਜੀ
ਅੱਛਾ ਕਰਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ, ਅੱਜ ਪਵਿੱਤਰ ਤੋਂ ਪਵਿੱਤਰ, ਸ਼ੁੱਧ ਤੋਂ ਸ਼ੁੱਧ, ਤਨਤਾ ਯੋਗ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਅਵਤਾਰ ਪੁਰਬ ਦਾ ਦਿਹਾੜਾ ਹੈ। ਜਿੱਥੇ ਜਿੱਥੇ ਵੀ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਵਿਅਕਤੀਗਤ ਸ਼ੁੱਧ ਵਿਅਕਤੀਗਤ ਦਸੋ ਸਰੂਪ ਅਤੇ ਅੱਗੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਪਵਿੱਤਰ 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 ਪੁਨੀਤ ਸਰੂਪ ਅਤੇ ਉਹਨਾਂ ਦੇ ਹਜ਼ੂਰੀ ਵਿੱਚ ਰਹਿਣ ਵਾਲੇ ਸਨਮੁਖ ਸਿੱਖ ਸੰਗਤ ਕਿੰਨੀ ਖਾਲਸਾ ਮਨਮੁਖੀ ਦਵੇਲਾ, ਜਿੱਥੇ ਜਿੱਥੇ ਵੀ ਗੁਰਸਿੱਖ ਹਨ ਚਾਹੇ ਭਾਰਤ ਭੂਮੀ ਦੇ ਵਿੱਚ ਵਿਸ਼ੇਸ਼ ਕਰਕੇ ਪੰਜਾਬ ਦੇ ਅੰਦਰ ਜਿੱਥੇ ਸਤਿਗੁਰਾਂ ਦਾ ਵਧੇਰੇ ਉਪਦੇਸ਼ ਵਿਚਾਰ ਸਿੱਖ ਸੰਗਤਾਂ ਸੱਜੀਆਂ ਅਤੇ ਹੋਰ ਵੀ ਦੇਸ਼ਾਂ ਪ੍ਰਦੇਸ਼ਾਂ ਦੇ ਵਿੱਚ ਜਿੱਥੇ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਸਿੱਖਿਆ ਨੂੰ ਸਤਿਕਾਰ ਦੇਣ ਵਾਲੇ, ਸ਼ਰਧਾ ਰੱਖਣ ਵਾਲੇ, ਜਿੰਨਾ ਵੀ ਕਿਸੇ ਬਲ ਹੈ ਉਹ ਸਿੱਖਿਆ ਨੂੰ ਮੰਨਣ ਵਾਲੇ ਸਿੱਖੀ ਅਖਵਾਉਂਦੇ ਹੈ, ਉੱਥੇ ਉੱਥੇ ਹੀ ਅੱਜ ਦਿਹਾੜੇ ਸਾਰਿਆਂ ਦੇ ਜ਼ਿਲ੍ਹਿਆਂ ਦੇ ਵਿੱਚ ਇਹ ਵਧੇਰੇ ਹੀ ਖੁਸ਼ੀਆਂ ਹਨ, ਇਹ ਵਧੇਰੇ ਹੀ ਉਤਸ਼ਾਹ ਹੈ ਉਹ ਸਤਿਗੁਰੂ ਸਾਹਿਬ ਜੀ ਦੇ ਆਗਮਨ ਨੂੰ ਲੈ ਕੇ ਨਗਰ ਕੀਰਤਨ ਕਰਦੇ ਹਨ, ਦੀਵਾਨ ਸਜਦੇ ਹਨ, ਲੰਗਰ ਚੱਲਦੇ ਹਨ। ਭਾਵ ਜੋ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਉਪਦੇਸ਼ ਸਿੱਖਿਆ ਦਿੱਤੀ ਹੈ ਉਸਨੂੰ ਵੱਧ ਤੋਂ ਵੱਧ ਵਰਤੋਂ ਵਿੱਚ ਲਿਆਉਣ ਦਾ ਯਤਨ ਕਰ ਰਹੇ ਹਨ ਅਤੇ ਜੋ ਵੀ ਗੁਰਮਤ ਦੇ ਅਨੁਸਾਰ ਰੋ ਰੀਤੀ ਸਤਿਗੁਰੂ ਸਾਹਿਬ ਜੀ ਨੇ ਚਲਾਈ ਹੈ ਉਸ ਦੇ ਅਨੁਸਾਰ ਇਸਦੀ ਵਿਸ਼ੇਸ਼ ਕਰਕੇ ਸਿੱਖਿਆ ਨੂੰ ਮੰਨਣ ਦਾ ਪ੍ਰਚਾਰ ਵਿਚਾਰ ਕੀਤਾ ਜਾ ਰਿਹਾ ਹੈ। ਸੋ ਕੇਵਲ ਜੋ ਗੁਰੂ ਨਾਨਕ ਸਾਹਿਬ ਜੀ ਦੇ ਸਿੱਖ ਹਨ ਉਹਨਾਂ ਦੇ ਅੰਦਰ ਤਾਂ ਇਹ ਖੁਸ਼ੀ ਹੈ ਹੀ ਹੈ, ਬਾਕੀ ਜਿਤਨੇ ਵੀ ਇਹ ਭਾਰਤ ਭੂਮੀ ਔਰ ਦੂਸਰੇ ਦੇਸ਼ ਵੀ ਜਿੱਥੇ ਜਿੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਚਰਨ ਪਾਏ, ਸਿੱਖਿਆ ਦਿੱਤੀ, ਖੁੱਲ੍ਹੇ ਮਾਰਗ ਜਿਹਨੇ ਬਿਤਾਇਆ, ਐਸਾ ਗੁਰੂ ਭਾਗੀ ਪਾਇਆ, ਉਹਨਾਂ ਦੇ ਸਾਰਿਆਂ ਦੇ ਅੰਦਰ ਇਹ ਖੁਸ਼ੀਆਂ ਤੇ ਖੇੜੇ ਹਨ। ਜਿਵੇਂ ਕੋਈ ਤਪਸ਼ ਪੈ ਰਹੀ ਹੋਵੇ ਸੰਸਾਰ ਦੇ ਵਿੱਚ, ਬੱਦਲ ਹੋ ਜਾਣ, ਵਰਖਾ ਹੋਵੇ ਅਤੇ ਵਰਖਾ ਹੋਣ ਤੋਂ ਧਰਤੀ ਸੋਭ ਕਰੇ, ਜਲ ਵਰਸੇ, ਸਿੱਖ ਗੁਰ ਮਿਲ ਬਿਗਸਾਈ, ਕਿਉਂ ਜਿਹਨਾਂ ਨੂੰ ਸਤਿਗੁਰੂ ਨਾਨਕ ਸਾਹਿਬ ਜੀ ਦੀ ਸਿੱਖਿਆ ਅਤੇ ਸ਼ਰਧਾ ਹੈ, ਕੋਈ ਵੀ ਹੈ, ਕਿਸੇ ਵੀ ਧਰਮ ਦੇ ਵਿੱਚ ਹੈ, ਉਹਨਾਂ ਸਾਰਿਆਂ ਨੂੰ ਹੀ ਖੁਸ਼ੀਆਂ ਹਨ, ਕਿਉਂਕਿ ਸਤਿਗੁਰੂ ਨਾਨਕ ਸਾਹਿਬ ਜੀ ਦਾ ਜੋ ਉਪਦੇਸ਼ ਹੈ ਉਹ ਕੋਈ ਵੀ ਸੰਸਾਰ ਦੇ ਵਿੱਚ ਐਸਾ ਜੀਵ ਨਹੀਂ ਹੈ, ਐਸਾ ਪੁਰਸ਼ ਨਹੀਂ ਹੈ, ਐਸਾ ਮਾਈ ਭਾਈ ਨਹੀਂ ਹੈ ਜਿਸ ਦੇ ਉਹ ਅਨੁਕੂਲ ਨਾ ਹੋਵੇ। ਆਪ ਸਾਰਿਆਂ ਨੂੰ ਹੀ ਉਹ ਸਤਿਗੁਰੂ ਸਾਹਿਬ ਜੀ ਦਾ ਉਪਦੇਸ਼ ਸਿਖਾਉਂਦਾ ਹੈ, ਇਸੇ ਕਰਕੇ ਹੀ ਉਹ ਸਾਰੇ ਇਸਦੀ ਸੋਭਾ ਕਰਦੇ ਹਨ, ਮਹਿਮਾ ਕਰਦੇ ਹਨ, ਪ੍ਰਗਟ ਪਈ ਸਗਲੇ ਜੁਗੰਤਰ ਗੁਰੂ ਨਾਨਕ ਕੀ ਵਡਿਆਈ। ਸਤਿਗੁਰੂ ਸਾਹਿਬ ਜੀ ਦਾ ਵੀ ਫਰਮਾਨ ਹੈ ਕਿ ਗੁਰੂ ਨਾਨਕ ਸਾਹਿਬ ਠੀਕ ਹੈ, ਗੁਰੂ ਨਾਨਕ ਸਾਹਿਬ ਮਹਾਰਾਜ ਜੀ ਇਸ ਸੰਸਾਰ ਦੇ ਵਿੱਚ ਜੋ ਰਾਏ ਭੋਏ ਦੀ ਤਲਵੰਡੀ ਵੱਜੀ ਸੀ ਆਪਣੇ ਸ਼ੇਖੂਪੁਰੇ ਜ਼ਿਲ੍ਹੇ ਦੇ ਵਿੱਚ, ਸ੍ਰੀ ਨਨਕਾਣਾ ਸਾਹਿਬ, ਫਿਰ ਇਹ ਰਾਏ ਬੁਲਾਰ ਇੱਥੋਂ ਦਾ ਉਸ ਵੇਲੇ ਦਾ ਰਾਜਾ ਸੀ ਔਰ ਚੰਗਾ ਇਹ ਪਰਮੇਸ਼ੁਰ ਦੀ ਭਗਤੀ ਸ਼ਰਧਾ ਭਾਵਨਾ ਵਾਲਾ ਅਤੇ ਨਿਆਂਕਾਰ ਰਾਜਾ ਸੀ ਇਸ ਇਲਾਕੇ ਦੇ ਵਿੱਚ, ਜੋ ਉਸੇ ਕਰਕੇ ਇਸਦੇ ਪਹਿਲੇ ਭਾਵ ਸਨ ਗੁਰੂ ਨਾਨਕ ਸਾਹਿਬ ਜੀ ਦੀ ਸ਼ਰਨ ਲਈ ਅਤੇ ਪੂਰਨ ਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਤਾਂ ਇਸਨੇ ਗੁਰੂ ਧਾਰਿਆ, ਸਿੱਖਿਆ ਲਈ, ਉਹਨਾਂ ਤੋਂ ਧਿਆਨ ਗਿਆਨ ਪ੍ਰਾਪਤ ਕੀਤਾ ਅਤੇ ਆਪਣਾ ਆਪ ਹੀ ਸਫਲਾ ਕਰ ਲਿਆ, ਪਰਿਵਾਰ ਨੂੰ ਵੀ, ਹੋਰ ਇਲਾਕੇ ਦੇ ਵਿੱਚ ਵੀ ਇਹਨੂੰ ਵੇਖ ਕੇ ਸ਼ਰਧਾ ਹੋਈ। ਉਹ ਨਾਨ ਨਨਕਾਣਾ ਸਾਹਿਬ ਹੀ ਗੁਰੂ ਨਾਨਕ ਸਾਹਿਬ ਜੀ ਦੇ ਨਾਮ 'ਤੇ ਫਿਰ ਇਸਨੇ ਕਿਹਾ ਵੀ ਇਹ ਠੀਕ ਹੈ, ਮੇਰੇ ਨਾਂ 'ਤੇ ਨਹੀਂ ਹੈ, ਜਾਂ ਤਲਵੰਡੀ ਜਾਂ ਹੋਰ ਨੇੜੇ, ਗੁਰੂ ਨਾਨਕ ਸਾਹਿਬ ਜੀ ਦੇ ਨਾਮ 'ਤੇ ਹੀ ਹੋਏਗਾ। ਸੋ ਉੱਥੇ ਬਾਬਾ ਕਾਲੂ ਜੀ ਅਤੇ ਮਾਤਾ ਤ੍ਰਿਪਤੀ ਜੀ ਤ੍ਰਿਪਤਾ ਜੀ ਦੇ ਗ੍ਰਹਿ ਵਿਖੇ ਅੱਜ ਦੇ ਦਿਹਾੜੇ 1526 ਬਿਕਰਮੀ ਨੂੰ ਸਤਿਗੁਰੂ ਨਾਨਕ ਸਾਹਿਬ ਜੀ ਨੇ ਸੰਸਾਰ ਦੇ ਉਧਾਰ ਵਾਸਤੇ ਇਹ ਪਰਮ ਪਾਵਨ ਸਰੂਪ ਧਾਰਨ ਕੀਤਾ, ਜਿਸ ਦੇ ਬਾਰੇ ਗੁਰਬਾਣੀ ਦੇ ਅੰਦਰ ਪ੍ਰਮਾਣ ਆਉਂਦੇ ਹਨ, ਜਿੱਥੇ ਭੱਟਾਂ ਦੇ ਸਰੀਰਾਂ ਦੇ ਵਿੱਚ ਸਤਿਗੁਰਾਂ ਦੀ ਉਸਤਤ ਕੀਤੀ ਹੈ ਉੱਥੇ ਵੀ ਪ੍ਰਮਾਣ ਆਉਂਦੇ ਹਨ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਵੀ ਮੈਂ ਆਪਣੀ ਕਥਾ ਬਖਾਨਾ ਗੁਰੂ ਨਾਨਕ ਸਾਹਿਬ ਜੀ ਦਾ ਪਹਿਲਾ ਨਾਮ ਲਿਆ ਹੈ ਕਿ ਦਿੰਦੇ ਜੀਨ ਕੀ ਕੁਲ ਵਿਖੇ ਪ੍ਰਗਟੇ ਨਾਨਕ ਰਾਏ, ਸਭ ਸਿੱਖਣ ਕੋ ਸੁਖ ਦੇ ਜੈ ਤੇ ਭੈ ਸਹਾਏ, ਤਿੰਨੇ ਕਲਮ ਧਰਮ ਚਲਾਇਓ ਸਭ ਸਾਧਨ ਕੋ ਰਾਹ ਬਤਾਏ, ਜੋ ਤਾਂ ਕਿ ਮਾਰਗ ਮੈਂ ਆਏ ਤੇ ਕਬੂ ਨਹੀਂ ਦੁੱਖ ਭੁੱਖ, ਇਹ ਸਾਰੇ ਉਹਨਾਂ ਦੇ ਕੋਈ ਉਹਨਾਂ ਨੂੰ ਸੰਤਾਉਂਦੇ ਨਹੀਂ। ਅਤੇ ਜਿੱਥੇ ਕਿੱਥੇ ਗੁਰੂ ਨਾਨਕ ਸਾਹਿਬ ਜੀ ਨੇ ਫਿਰ ਜਿਹੜੇ ਸੰਸਾਰ ਦੇ ਵਿੱਚ ਹੋਰ ਠੀਕ ਸਾਧਨ ਤੋਂ ਪ੍ਰਵਿਰਤ ਸਨ, ਧਰਮ ਦੇ ਨਾਮ ਵੀ ਸਨ ਵੱਖੋ ਵੱਖਰੇ ਅਤੇ ਧਰਮ ਦਾ ਪ੍ਰਚਾਰ ਵੀ ਕਰਨ ਵਾਲੇ, ਉਹ ਆਪਣਾ ਆਪਣੇ ਮਤਾਂ ਦੇ ਅਨੁਸਾਰ ਜੈਸੇ ਉਹਨਾਂ ਦੇ ਮੁਖੀਆਂ ਦੇ ਨਾਂ ਰੱਖੇ ਹੋਏ ਹਨ, ਕੋਈ ਪੰਡਿਤ ਕੋਈ ਗਿਆਨੀ, ਇਸ ਤਰ੍ਹਾਂ ਹੀ ਕੋਈ ਮੌਲਵੀ ਕੋਈ ਕਾਜ਼ੀ ਕੋਈ ਰਹਿਬਰ ਪੈਗੰਬਰ ਪੀਰ ਪੈਗੰਬਰ, ਉਹ ਸਾਰੇ ਵੀ ਸਤਿਗੁਰੂ ਨਾਨਕ ਸਾਹਿਬ ਜੀ ਨੇ ਜੋ ਇਸ ਸੰਸਾਰ ਦੇ ਵਿੱਚ ਮਾਰਗ ਚਲਾਇਆ ਹੈ ਅਤੇ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਇਹ ਵਿਚਿੱਤਰ ਨਾਟਕ ਦੇ ਅੰਦਰ ਫੁਰਮਾਨ ਹੈ। ਇਹ ਸਤਿਗੁਰੂ ਸਾਹਿਬ ਜੀ ਨੇ ਵੀ ਕੋਈ ਸੰਸਾਰ ਦੇ ਅੰਦਰ ਇਹ ਖਾਸ ਕਰਕੇ ਭਾਰਤ ਭੂਮੀ ਵਿੱਚ ਜੋ ਕੋਈ ਇਹਨਾਂ ਦੇ ਮੁਖੀ ਦੇਵਤੇ ਮੰਨੇ ਹੋ ਗਏ ਹਨ, ਉਹਨਾਂ ਨੂੰ ਜਿਹਨਾਂ ਜਿਹਨਾਂ ਦੀ ਸ਼ਰਧਾ ਹੈ, ਕਿਉਂਕਿ ਪੁਰਾਣਿਕ ਮਤ ਅਨੁਸਾਰ ਇਹਨਾਂ ਨੇ ਪੰਜ ਈਸ਼ਵਰ ਮੰਨੇ ਹਨ ਵਿਸ਼ੇਸ਼ ਸ਼ਕਤੀਆਂ ਵਾਲੇ, ਸੂਰਜ ਗਣੇਸ਼ ਤੇ ਦੇਵੀ ਤੇ ਸ਼ਿਵਜੀ ਤੇ ਵਿਸ਼ਨੂੰ, ਇਹਨਾਂ ਨੂੰ ਜਿਹੜੇ ਜਿਹੜੇ ਉਹਨਾਂ ਦੇ ਉਪਾਸ਼ਕ ਹੈ ਉਹ ਪਰਮੇਸ਼ਰ ਰੂਪ ਕਰਕੇ ਕਹਿੰਦੇ ਹਨ, ਭਗਵਾਨ ਕਹਿੰਦੇ ਹਨ, ਉਹਨਾਂ ਦੀ ਸ਼ਰਧਾ ਹੈ। ਪਰ ਇਸ ਜਗ੍ਹਾ ਦੇ ਉੱਤੇ ਉਹਨਾਂ ਦੇ ਅਵਤਾਰ ਵੀ ਉਹਨਾਂ ਨੇ ਜਿਸ ਤਰ੍ਹਾਂ ਵਿਸ਼ਨੂੰ ਨੇ 24 ਅਵਤਾਰ ਧਾਰਨ ਕੀਤੇ ਹੈ, ਇਸ ਤਰ੍ਹਾਂ ਹੀ ਬ੍ਰਹਮਾ ਨੇ ਸ਼ਿਵ ਜੀ ਨੇ ਵੀ ਅਵਤਾਰ ਧਾਰਨ ਕੀਤੇ, ਜੋ ਦਰਸ਼ਨ ਗੁਰੂ ਮਹਾਰਾਜ ਜੀ ਨੇ ਗ੍ਰੰਥ ਰਚਿਆ ਹੈ ਉਸ ਦੇ ਅੰਦਰ ਇਹ ਸਾਰੇ ਜ਼ਿਕਰ ਆਉਂਦੇ ਹਨ ਉਹਨਾਂ ਦੇ ਉਪਦੇਸ਼ ਦੇ ਵਿਚਾਰਾਂ ਦੇ ਸਿਧਾਂਤਾਂ ਦੇ। ਫਿਰ ਆਪਣਾ ਵੀ ਸਿਧਾਂਤ ਸਤਿਗੁਰੂ ਸਾਹਿਬ ਜੀ ਨੇ ਉੱਥੇ ਵੱਖਰਾ ਕਰਕੇ ਪ੍ਰਗਟ ਕੀਤਾ ਹੈ, ਜਿਸ ਤਰ੍ਹਾਂ ਕਿ ਰਾਮਾ ਅਵਤਾਰ ਦੇ ਵਿੱਚ ਵਰਣਨ ਕਰਦਿਆਂ ਉਹਨਾਂ ਦੇ ਹੀ ਇਤਿਹਾਸਕ ਜਿਹੜੀ ਕਿ ਭਾਗਵਤ ਹੈ ਉਸ ਅਨੁਸਾਰ ਉਹ ਕੁਝ ਲਿਖਿਆ ਹੈ। ਫਿਰ ਵੀ ਤੁਸੀਂ ਕਿਸ ਚੀਜ਼ ਨੂੰ ਅਪਣਾਉਂਦੇ ਹੋ ਜਾਂ ਕਿਹਦੀ ਸ਼ਰਨ ਹੈ, ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਸੇ ਗੁਰੂ ਨਾਨਕ ਸਾਹਿਬ ਜੀ ਦੇ ਸਿਧਾਂਤ ਨੂੰ ਹੀ ਕਿ ਕਿਤੇ ਰਾਮ ਰਵਾਲ, ਕਿਤੇ ਕੰਨ ਕਹਾਣੀਆਂ, ਕਿਤੇ ਵੇਦ ਵਿਚਾਰ, ਕਿਤੇ ਮੰਗ ਨੱਚੇ ਮੰਗ ਤੇ ਗੁਰੂ ਪੂਰਾ ਚਾਲ, ਉਹ ਸਾਰੇ ਕਿ ਪਾਏ ਗਏ ਜਬ ਤੇ ਤੁਮਰੇ ਤਬ ਤੇ ਕੂਆਂ ਤੇਰੇ ਨਹੀਂ ਜਾਣੇ। ਰਾਮ ਰਹੀਮ ਪੁਰਾਣ ਪੁਰਾਣ ਇਹ ਸਾਰੇ ਉਹਨਾਂ ਦੇ ਧਾਰਮਿਕ ਪੁਸਤਕ ਹਨ ਅਤੇ ਨਾਲ ਉਹਨਾਂ ਦੇ ਸੰਖੇਪ ਦੇ ਨਾਲ ਵੀ ਰਾਮ ਚੰਦਰ ਜੀ ਨੂੰ ਮੰਨਦੇ ਵਿਸ਼ੇਸ਼ ਕਰਕੇ, ਹੋਰ ਇਸੇ ਤਰ੍ਹਾਂ ਹੀ ਉੱਧਰ ਰਹੀਮ ਰਹਿੰਦਰ ਕੋਈ ਮੁਹੰਮਦ ਸਾਹਿਬ ਜਾਂ ਇਬਰਾਹੀਮ ਜਾਂ ਮੂਸਾ ਜਾਂ ਈਸਾ ਇਹਨਾਂ ਨੂੰ ਮੰਨਦੇ। ਪੁਰਾਣ ਅਨੇਕ ਕਹੇ ਮਤ ਏਕ ਨਾ ਮਾਨਿਆ, ਸਿਮਰਤ ਸ਼ਾਸਤਰ ਵੇਦ ਸਦੈ ਭੇਦ ਕਹੇ ਹਮ ਏਕ ਨੇ ਜਾਣਨ, ਸ੍ਰੀ ਅਸਪਾਨ ਕਿਰਪਾ ਤੁਮਰੀ ਕਰ। ਇੱਥੇ ਵੀਰ ਰਸ ਨੂੰ ਜੋ ਬਿਲਕੁਲ ਖਤਮ ਹੋ ਚੁੱਕਾ ਸੀ, ਗਿਰਾਵਟ ਵਿੱਚ ਆ ਚੁੱਕੀ ਸੀ ਦੁਨੀਆ, ਜਿਵੇਂ ਭਾਈ ਗੁਰਦਾਸ ਸਾਹਿਬ ਜੀ ਨੇ ਕਿਹਾ ਕਿ ਇਹ ਸਾਰੇ ਹੀ ਇਹ ਧੁੰਦ ਫੈਲੀ ਹੋਈ ਸੀ, ਪਾਪਾਂ ਦੀ ਧੁੰਦ ਫੈਲੀ ਹੋਈ ਸੀ, ਜ਼ੁਲਮ ਦੀ ਧੁੰਦ ਫੈਲੀ ਹੋਈ ਸੀ, ਅਤੇ ਗੁਰੂ ਨਾਨਕ ਸਾਹਿਬ ਜੀ ਤੋਂ ਸੂਰਜ ਵਾਂਗ ਪ੍ਰਗਟ ਹੋਏ। ਇਹ ਧੁੰਦ ਨਹੀਂ ਰਹਿੰਦੀ ਸੂਰਜ ਦੇ ਅੱਗੇ, ਕਿ ਹੋਰ ਤਾਰੇ ਵੀ ਛਪ ਜਾਂਦੇ ਹੈ, ਇਹ ਸਾਰੇ ਹਨੇਰਾ ਵੀ ਚੁੱਕਿਆ ਜਾਂਦਾ ਹੈ। ਇਸ ਤਰ੍ਹਾਂ ਹੀ ਸਾਰਾ ਇਹ ਗਿਆਨ ਦਾ ਹਨੇਰਾ ਚੁੱਕ ਦਿੱਤਾ, ਸੂਰਜ ਵਾਂਗ ਪ੍ਰਕਾਸ਼ ਕਰ ਦਿੱਤਾ ਵਾਹਿਗੁਰੂ ਪਰਮੇਸ਼ਰ ਦਾ। ਜਿਵੇਂ ਉਸ ਨਿਯਮ, ਜਿਵੇਂ ਤਾਰੇ ਜਿਹੜੇ ਕੋਈ ਸੰਸਾਰ ਦੇ ਵਿੱਚ ਰਾਤਰੀ ਨੂੰ ਚਮਕਦੇ ਹੈ, ਕੋਈ ਛੋਟੀਆਂ ਛੋਟੀਆਂ ਸ਼ਕਤੀਆਂ ਵਾਲੇ, ਜਿਵੇਂ ਮੁਸਲਮਾਨਾਂ 'ਚ ਵੀ ਪੀਰ ਪੈਗੰਬਰ ਸੀਗੇ, ਇੱਧਰ ਵੀ ਸਿੱਧ ਲੋਕ ਸੀ ਜਿਹਨਾਂ ਦਾ ਬਹੁਤ ਵਿਸਤਾਰ ਅਤੇ ਨਿਰਦਿਨ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵੀ ਉਹਨਾਂ ਦੀ ਸਿੱਧ ਕੋਸ਼ਟ ਬਾਣੀ ਸਾਰੀ ਆਉਂਦੀ। ਔਰ ਭਾਈ ਗੁਰਦਾਸ ਸਾਹਿਬ ਜੀ ਨੇ ਵੀ ਉਹਨਾਂ ਨਾਲ ਜੈਸੇ ਚਰਚਾ ਵਿਚਾਰ ਹੋਈ, ਅਤੇ ਜਿਹੜੇ ਜਿੱਥੇ ਜਿੱਥੇ ਉਹ ਆਪਣਾ ਅਭਿਮਾਨ ਕਰਦੇ ਸਨ ਕਿ ਸਾਡਾ ਹੈ ਥਾਂ, ਉਹ ਜਿਵੇਂ ਨਾਨਕ ਮਤਾ, ਜਿੱਥੇ ਜਿੱਥੇ ਵੀ ਗੁਰੂ ਨਾਨਕ ਸਾਹਿਬ ਜੀ ਨੇ ਚਰਨ ਪਾਏ, ਫਿਰ ਉਹ ਸਾਰੇ ਸ਼ਕ ਗਏ, ਉਹਨਾਂ ਦਾ ਪ੍ਰਭਾਵ ਨਹੀਂ ਰਿਹਾ ਦੁਨੀਆਂ ਦੇ ਵਿੱਚ। ਅਤੇ ਜੋ ਗੁਰੂ ਨਾਨਕ ਸਾਹਿਬ ਜੀ ਨੇ ਵਾਹਿਗੁਰੂ ਪਰਮੇਸ਼ਰ ਦੀ ਸਿੱਖਿਆ ਦਿੱਤੀ, ਉਸ ਦੇ ਅਨੁਸਾਰ ਹੀ ਅੱਗੇ ਉਹਦਾ ਚਾਨਣ ਹੋ ਗਿਆ ਵਾਹਿਗੁਰੂ ਦੇ ਗਿਆਨ ਦਾ। ਨਹੀਂ ਤਾਂ ਆਪੋ ਆਪਣੀ ਸ਼ੋਭਾ ਦੇ ਵਿੱਚ ਲੱਗੇ ਸਨ, ਪੀਰ ਪੈਗੰਬਰ ਵੀ ਆਪੋ ਆਪਣੇ ਇਹਨਾਂ ਨੇ ਰਾਹ ਚਲਾਏ ਹੋਏ ਸਨ। ਸਤਿਗੁਰੂ ਨਾਨਕ ਸਾਹਿਬ ਜੀ ਨੇ ਤੇ ਆਪਣੇ ਆਪ ਨੂੰ ਗੁਰੂ ਵੀ ਹੋਣਦੇ ਸੀ, ਅਸੀਂ ਗੁਰੂ ਹਾਂ, ਸਾਧਕ ਸਿੱਧ ਗੁਰੂ ਬ ਚੇਲੇ, ਖੋਜਤ ਫਿਰਿਆ ਪੁਰਮਾਨ। ਪਰ ਇਹਦੀ ਜਿਸ ਵੇਲੇ ਗੁਰੂ ਨਾਨਕ ਸਾਹਿਬ ਨੂੰ ਵੀ ਤੁਸੀਂ ਤੁਹਾਡੇ ਚ ਉਂਚਾਈਆਂ ਹਨ, ਜਿਹੜਾ ਹੰਕਾਰ ਹੈ ਤੇ ਇਹ ਬਣਦੇ ਹੋ। ਇੱਕ ਵਾਹਿਗੁਰੂ ਹੀ ਪਰਮੇਸ਼ਰ ਸਭ ਤੋਂ ਵੱਡਿਆਂ ਤੋਂ ਵੱਡਾ ਹੈ, ਉਸੇ ਨੇ ਹੀ ਸਭ ਨੂੰ ਹੀ ਗਿਆਨ ਧਿਆਨ ਜਪ ਤਪ ਇਹ ਬਖਸ਼ੀਆਂ ਕੀਤੀਆਂ ਹਨ। ਇਸ ਕਰਕੇ ਉਸੇ ਨੂੰ ਹੀ ਸਾਰਿਆਂ ਤੋਂ ਵੱਡਾ ਜੋ ਅਸਰ ਸਰੂਪ ਹੈ ਵਾਹਿਗੁਰੂ ਹੈ, ਅਤੇ ਉਹੀ ਸਾਰਿਆਂ ਦਾ ਗੁਰੂ ਹੈ, ਕਿਉਂਕਿ ਉਸੇ ਨੇ ਹੀ ਪੈਦਾ ਕੀਤੇ ਪਹਿਲਾਂ, ਉਸੇ ਨੇ ਹੀ ਫਿਰ ਗਿਆਨ ਦਿੱਤਾ ਉਹਨਾਂ ਨੂੰ ਜਾਂ ਜਪ ਤਪ ਕੀਤੇ। ਇਸ ਕਰਕੇ ਇਉਂ ਸਤਿਗੁਰੂ ਸਾਹਿਬ ਜੀ ਨੇ ਜਿੱਥੇ ਜਿੱਥੇ ਵੀ ਗਏ, ਵਿਚਾਰਾਂ ਹੋਈਆਂ ਇਸ ਦੇਸ਼ ਦੇ ਵਿੱਚ ਹੀ ਨਹੀਂ, ਅਰਬ ਦੇਸ਼ਾਂ ਦੇ ਵਿੱਚ, ਹੋਰ ਇੱਧਰ ਜਿੱਥੇ ਜਿੱਥੇ ਵੀ ਕਿਸੇ ਨੂੰ ਪਤਾ ਹੈ, ਉਨੀ ਉਨੀ ਸਮਝ ਹੈ, ਉੱਥੇ ਉੱਥੇ ਸਤਿਗੁਰੂ ਸਾਹਿਬ ਜੀ ਦੇ ਅਸਥਾਨ ਹਨ। ਬਲਕਿ ਇੱਥੋਂ ਤੱਕ ਕਿ ਇਸ ਦੁਨੀਆਂ 'ਤੇ ਹੁਣ ਤਾਂ ਆਲ ਵਰਲਡ ਇਹ ਅੰਗਰੇਜ਼ੀ ਬਹੁਤੀ ਵਧੀ ਹੋਈ ਹੈ, ਇਸ ਦਾ ਪ੍ਰਭਾਵ ਹੈ, ਇਸ ਕਰਕੇ ਲੋਕ ਉਹੋ ਜਿਹੀ ਬੋਲੀ ਬੋਲਦੇ ਆ, ਉਹੋ ਜਿਹੀ ਬੱਚਿਆਂ ਨੂੰ ਸਿਖਾਉਣ ਵਾਸਤੇ ਉਹਦੇ ਵਿੱਚ ਪ੍ਰਭਾਵ ਸਮਝਦੇ ਆ। ਕਿਉਂਕਿ ਦੂਜੇ ਦੇਸ਼ਾਂ ਵਿੱਚ ਜਾਣਾ, ਇਸ ਲਈ ਮੁਸਲਮਾਨਾਂ ਦੇ ਉਸ ਵੇਲੇ ਫਾਰਸੀ ਸੀ, ਕੋਈ ਅੰਗਰੇਜ਼ੀ ਜਾਣਦਾ ਹੀ ਨਹੀਂ ਸੀ, ਕਿਉਂ ਜਿਹਦਾ ਕੋਈ ਰਾਜ ਸਿੱਕਾ ਕੁਛ ਸਮੇਂ ਵਾਸਤੇ ਹੋਵੇ ਉਹਦਾ ਹੀ ਚੱਲਦਾ ਸੰਸਾਰ ਦੇ ਵਿੱਚ, ਉਹਦਾ ਹੀ ਪ੍ਰਭਾਵ ਪੈਂਦਾ ਹੈ। ਜਿਸ ਦਾ ਰਾਜ ਤੁਸੀਂ ਦਾ ਸੁਪਨਾ, ਉਹ ਗੁਰੂ ਨਾਨਕ ਸਾਹਿਬ ਜੀ ਉੱਧਰ ਵੀ ਗਏ ਨੇ, ਮੱਕਾ ਮਦੀਨਾ ਸਭ ਨੂੰ ਆਇਆ। ਭਾਈ ਗੁਰਦਾਸ ਸਾਹਿਬ ਜੀ ਨੇ ਕਿਹਾ ਵੀ ਉਹ ਸਾਰੇ ਜਿਹੜੇ ਉਹਨਾਂ ਦੇ ਜਿਹਨਾਂ ਦੇ ਅੰਦਰ ਹੰਕਾਰ ਸੀ ਵੀ ਅਸੀਂ ਖਾਸ ਕਰਕੇ ਇਹ ਮੁਸਲਮਾਨ ਜਿਹੜੇ ਸੀਗੇ ਸਾਡੇ ਪੀਰ ਪੈਗੰਬਰ ਵੱਡੇ ਨੇ, ਸਾਡਾ ਹੀ ਮਤ ਸਭ ਤੋਂ ਸ੍ਰੇਸ਼ਟ ਹੈ, ਇਹ ਹਿੰਦੂ ਤਾਂ ਕੋਈ ਚੀਜ਼ ਹੀ ਨਹੀਂ, ਮੁਸਲਮਾਨ ਹੀ ਹੈ। ਅਤੇ ਉੱਥੇ ਪ੍ਰਸ਼ਨ ਵੀ ਹੋਏ ਵੀ ਉਹ ਹਾਜੀ ਪੁੱਛਦੇ ਨੇ ਕਿ ਤੁਸੀਂ ਦੱਸੋ ਵੀ ਮੁਸਲਮਾਨ ਵੱਡਾ ਕਿ ਹਿੰਦੂ ਵੱਡਾ। ਮਹਾਰਾਜ ਕਹਿੰਦੇ ਉਹ ਸ਼ੁਭ ਅਮਲਾਂ ਵਾਜੋ ਦੋਵੇਂ ਲੋਕ, ਕਿ ਚੰਗੇ ਕੰਮ ਕਰਨ ਤੋਂ ਬਿਨਾਂ, ਚੰਗੇ ਗੁਣ ਧਾਰਨ ਕਰਨ ਤੋਂ ਬਿਨਾਂ, ਵਾਹਿਗੁਰੂ ਪਰਮੇਸ਼ਰ ਦੀ ਭਗਤੀ ਤੋਂ ਬਿਨਾਂ, ਵਾਹਿਗੁਰੂ ਦੀ ਦਰਗਾਹ ਵਿੱਚ ਫਿਰ ਉਹਨਾਂ ਦੇ ਕਰਮਾਂ ਅਨੁਸਾਰ ਅਪਮਾਨ ਕੀਤੇ ਦੇ ਉਹਦੇ ਜਦੋਂ ਫਲ ਮਿਲਦਾ ਹੈ ਤੇ ਪਛਤਾਉਂਦੇ ਨੇ ਤੇ ਰੋਂਦੇ। ਚਾਹੇ ਕੋਈ ਬਿਨ ਹਰ ਨਾਮ ਨਾ ਬਾਚਨ ਪੈ ਹੈ, 14 ਲੋਕ ਜਾਹੇ ਬਸ ਕੀਨੇ, ਤਾਂ ਤੇ ਕਹਾਂ ਪਲੈ ਹੈ, ਰਾਮ ਰਹੀਮ ਉਬਾਰ ਨਾ ਸਕੇ, ਜਾ ਕਰ ਨਾਮ ਰਚੈ। ਇੱਥੇ ਵੀ ਰੋਵੈ ਰਾਮ ਨਿਕਾਲਾ ਪਾਇਆ, ਸੀਤਾ ਲਖਮਣ ਵਿਛੜ ਗਿਆ। ਸੋ ਵਾਹਿਗੁਰੂ ਹੀ ਇੱਕ ਹੈ ਜੋ ਸਾਰਿਆਂ ਨੂੰ ਪੈਦਾ ਕਰਨ ਵਾਲਾ ਹੈ, ਪਾਲਣਾ ਕਰਨ ਵਾਲਾ ਹੈ, ਸਿੱਖਿਆ ਦੇਣ ਵਾਲਾ ਹੈ, ਜਪ ਤਪ ਸਭ ਸਤ ਸਭ ਤਪ ਸਭ ਤਿਵੇਂ ਆਈਆਂ, ਸਿੱਧਾਂ ਪੁਰਖਾਂ ਕਿਵੇਂ ਵਡਿਆਈਆਂ, ਤੁਧ ਬਿਨ ਸਿੱਧੀ ਕਿਵੇਂ ਨੇ ਪਾਈਆਂ, ਕਰਮ ਮਿਲੇ। ਪਰ ਉਹ ਜਿਹਾ ਕਰਮ ਕਰੇ, ਜਪ ਤਪ ਕਰੇ ਤੇ ਫਿਰ ਮਿਲਦੀਆਂ ਨੇ, ਉਹਦੀ ਕਿਰਪਾ ਨਾਲ ਹੀ ਮਿਲਦੀਆਂ ਤੇ ਕਿਸੇ ਦੀਆਂ ਰੋਕੀਆਂ ਨਹੀਂ ਰਹਿੰਦੀਆਂ ਵੀ ਇਹਨੂੰ ਰੋਕਦਿਆਂ ਮੈਂ ਸੰਸਾਰ ਦੇ ਵਿੱਚ। ਉਹ ਸਤਿਗੁਰੂ ਮਹਾਰਾਜ ਜੀ ਨੇ ਸਿੱਧਾਂ ਨਾਲ ਜਿਸ ਵੇਲੇ ਵਿਚਾਰਾਂ ਹੋਈਆਂ ਤੇ ਪਹਿਲਾਂ ਤਾਂ ਵੀ ਸਿੱਧ ਪੁੱਛਣ ਸੁਣ ਬਾਲਿਆ, ਪੁੱਛਦੇ ਨੇ ਭਾਈ ਗੁਰਦਾਸ ਸਾਹਿਬ ਨੇ ਕਿਹੜੀ ਸ਼ਕਤੀ ਤੈਨੂੰ ਇੱਥੇ ਲੈ ਕੇ ਆਈ, ਜਾਂ ਕਿਹੜੀਆਂ ਸ਼ਕਤੀਆਂ ਨੇ ਰੁਝੀਆਂ ਸਿੱਧੀਆਂ ਨਾਲ ਰੱਖੀਆਂ। ਮਹਾਰਾਜ ਕਹਿੰਦੇ ਵੀ ਸਭ ਕੁਛ ਜਿੰਨੀਆਂ ਵੀ ਇਹ ਸਭ ਫੋਕੀਆਂ ਨੇ, ਐਵੇਂ ਪਰਛਾਵੇਂ ਵਾਂਗੂ ਮਿਲਦੀਆਂ ਸਿੱਧੀਆਂ, ਸਗੋਂ ਫਸਾਉਣ ਵਾਲੀਆਂ ਨੇ। ਤੇ ਸਾਨੂੰ ਤਾਂ ਇੱਕ ਵਾਹਿਗੁਰੂ ਪਰਮੇਸ਼ਰ ਦੇ ਹੀ ਉਹ ਕਹਿ ਨਾਮ ਹੀ ਹੈ, ਉਸਦੇ ਆਸਰੇ ਹੀ ਸਭ ਥਾਂ ਖੜਦੇ ਹਨ, ਉਸੇ ਦੀ ਵਿਚਾਰ ਵਾਹਿਗੁਰੂ ਦੀ ਸਿੱਖਿਆ ਸਾਨੂੰ ਹੁਕਮ ਹੈ। ਕਿਉਂ ਕੱਲ ਤਾਰਨ ਗੁਰੂ ਨਾਨਕ ਆਇਆ ਤੇ ਉਹਨਾਂ ਨੇ ਪ੍ਰਸ਼ਨ ਕੀਤਾ ਵੀ ਕਮਲ ਗੁਰੂ ਕਿਸਕਾ ਤੂੰ ਚੇਲਾ, ਦੱਸੋ ਵੀ ਤੁਸੀਂ ਇਹਨਾਂ ਦਾ ਖਿਆਲ ਸੀ ਵੀ ਅਸੀਂ ਇਹਨੂੰ ਚੇਲਾ ਬਣਾ ਲਈਏ, ਇਹ ਸਾਡੀ ਵੱਡੀ ਵਡਿਆਈ, ਵੱਡੀਆਂ ਸ਼ਕਤੀਆਂ ਵਾਲੇ ਨੇ, ਸ਼ਕਤੀਆਂ ਲਾ ਕੇ ਵੀ ਵੇਖ ਲਿਆ। ਇਸ ਤਰ੍ਹਾਂ ਹੀ ਮੁਸਲਮਾਨਾਂ ਦੇ ਪੀਰ ਪੈਗੰਬਰਾਂ ਨੇ, ਉਹਨਾਂ ਨੇ ਵੀ ਆਪਣਾ ਤਾਣ ਲਾਇਆ ਵੀ ਇਹ ਸਾਡੇ ਮਤ ਵਿੱਚ ਆ ਜਾਣ। ਇਹੀ ਇਹ ਮਨੁੱਖ ਦੇ ਅੰਦਰ ਤੋਂ ਘਾਟ ਹੈ, ਪਹਿਲਾਂ ਤਾਂ ਮੇਰੀ ਵਡਿਆਈ ਹੋਵੇ, ਫਿਰ ਜਿਸ ਖਿਆਲਾਂ ਦੇ ਵਿੱਚ ਹੋਵੇ ਵੀ ਸਾਡੇ ਇਹ ਮਤ ਦੀ ਪੰਥ ਦੀ ਵਡਿਆਈ ਹੋਵੇ। ਇਸੇ ਕਰਕੇ ਦਸਮ ਪਾਤਸ਼ਾਹ ਨੇ ਕਿਹਾ ਵੀ ਵਾਹਿਗੁਰੂ ਪਰਮੇਸ਼ਰ ਨੇ ਕਿਹਾ ਵੀ ਆਪੋ ਆਪਣਾ ਤਾਂ ਇਹਨਾਂ ਨੇ ਚਲਾਇਆ, ਆਪਣੇ ਕੋਈ ਹੈ ਭੇਜੇ ਮੈਂ ਸੀ ਜਾਂ ਹੋਰ ਚੀਜ਼, ਕੋਈ ਭਗਤੀ ਨਹੀਂ ਲੜਾਈ ਪਰਮੇਸ਼ਰ ਦੀ, ਤੇ ਉਹ ਪੰਥ ਚਲਾ। ਠੀਕ ਹੈ, ਗੁਣ ਉਹਨਾਂ ਦੇ ਵਿੱਚ ਵੀ ਸੀਗੇ, ਸ਼ਕਤੀਆਂ ਵੀ ਸੀਆਂ, ਤੇ ਉਹਨਾਂ ਨੇ ਜੈਸੀ ਬੁੱਧੀ ਸੀ ਐਸਾ ਚਲਾਉਣਾ ਕੀਤਾ। ਸਤਿਗੁਰੂ ਸਾਹਿਬ ਜੀ ਨੇ ਕਿਹਾ ਵੀ ਸਾਡਾ ਤਾਂ ਵਾਹਿਗੁਰੂ ਪਰਮੇਸ਼ਰ ਹੀ ਗੁਰੂ ਹੈ। ਵਾਹਿਗੁਰੂ ਹੁਣ ਕਿਸੇ ਕੋਈ ਐਸਾ ਉਹਦਾ ਰੂਪ ਰੰਗ ਤਾਂ ਹੈ ਨਹੀਂ, ਜਾਂ ਕਿਸੇ ਇੱਕ ਸਥਾਨ ਤੇ ਨਹੀਂ ਬੈਠਾ, ਜਾਂ ਹੋਰ ਫਿਰ ਕੈਸੀ ਗੱਲ ਬਣੂ। ਅਪਰੰਪਰ ਪਾਰ ਬ੍ਰਹਮ ਪਰਮੇਸ਼ਰ ਨਾਨਕ ਗੁਰ ਮਿਲਿਆ ਸੋਈ ਜੀਓ, ਵੀ ਉਹੀ ਸਾਡਾ ਗੁਰੂ ਹੈ, ਨਾ ਗੁਰੂ ਹੈ, ਸਭ ਦਾ ਹੀ ਗੁਰੂ ਹੈ, ਇਹ ਨਹੀਂ ਚਾਹੇ ਕੋਈ ਹੋਰ ਉਹ ਤੋਂ ਬਿਨਾਂ ਬਣੇ ਬੈਠੇ ਸੰਸਾਰ ਦੇ ਵਿੱਚ, ਨਹੀਂ ਉਹ ਹੈ। ਉਸੇ ਨੇ ਜੇ ਕਿਸੇ ਦੀ ਬੁੱਧੀ ਦੇ ਅੰਦਰ ਗਿਆਨ ਧਿਆਨ ਦੇ ਸ਼ਕਤੀਆਂ ਜਿਹਦੇ ਚ ਹੋਣੀਆਂ ਉੱਥੋਂ ਹੀ ਆਈਆਂ ਸਾਰਿਆਂ ਚ। ਇਸ ਕਰਕੇ ਉਹ ਪਾਰਬ੍ਰਹਮ ਪਰਮੇਸ਼ਰ ਉਹ ਤਾਂ ਫਿਰ ਗੁਰੂ ਕਿਸ ਤਰ੍ਹਾਂ ਦਿਸਦਾ ਤਾਂ ਹੈ ਨਹੀਂ, ਕੋਈ ਇੱਥੇ ਆਇਆ ਦੇਖਿਆ ਨਹੀਂ। ਸਤਿਗੁਰੂ ਸਾਹਿਬ ਜੀ ਨੇ ਕਿਹਾ ਵੀ ਜਿਹੜੇ ਉਹਦੇ ਉਪਦੇਸ਼ ਨੇ ਉਹ ਪ੍ਰਗਟ ਹੈ, ਉਸਦਾ ਨਾਮ ਪ੍ਰਸਿੱਧ ਹੈ, ਸ਼ਬਦ ਕਹਿ ਦਿਓ, ਨਾਮ ਕਹਿ ਦਿਓ, ਬਾਣੀ ਕਹਿ ਦਿਓ, ਉਹ ਤਾਂ ਪ੍ਰਸਿੱਧ ਹੈ ਨਾ। ਚਾਹੇ ਕੋਈ ਵੀ ਜਿਹੜੇ ਗੁਰੂ ਬਣੇ ਉਹ ਵੀ ਉਪਦੇਸ਼ ਹੀ ਦਿੰਦੇ ਵੀ ਆਹ ਸਿੱਖਿਆ, ਜਿਹੜਾ ਉਸਨੂੰ ਮੰਨ ਲੂਗਾ ਚੱਲ ਜੂਗਾ। ਉਹ ਹੈ ਉਸਦੀ ਬਾਣੀ, ਉਹ ਸਾਡੇ ਤਾਈਂ ਜੈਸੀ ਮੈਂ ਆਵੇ ਖਸਮ ਕੀ ਬਾਣੀ, ਤੈਸਰਾ ਕਰੀ ਗਿਆਨ ਵੀ ਲਾ ਲਓ ਵੀ ਅਸੀਂ ਆਪੋ ਨਹੀਂ ਹਾਂ, ਆਪੋ ਬੋਲਣਾ ਜਾਣਦਾ ਮੈਂ ਕਿਹਾ ਸਭ ਹੁਕਮ ਆਓ ਜੀ, ਜੈਸਾ ਉਸਦਾ ਹੁਕਮ ਕਿਹਾ। ਇਸ ਕਰਕੇ ਉਹੀ ਸਾਡਾ ਗੁਰੂ ਹੈ, ਜਿਹੜਾ ਵੀ ਉਹ ਫਿਰ ਗੁਰਬਾਣੀ ਨੂੰ ਇਸੇ ਕਰਕੇ ਤੁਨਾਤਮਕ ਰੂਪ ਚੁਣੀ ਦੇ ਵਿੱਚ ਤਾਂ ਉਹੀ ਜੀ ਅੱਗੇ ਰਹਿ ਨਹੀਂ ਸਕਦੀ, ਜਾਂ ਕਲਯੁਗ ਦਾ ਸਮਾਂ ਹੈ, ਇਸ ਦੇ ਅੰਦਰ ਹੋਰ ਵਿੱਚ ਆਪਣੇ ਆਪ ਨੂੰ ਬਾਣੀਆਂ ਰਲਾਉਣ ਵਾਲੇ ਜਾਂ ਕਾਵ ਰਚਨਾ ਦੇ ਅੰਦਰ ਗੁਰੂ ਨਾਨਕ ਸਾਹਿਬ ਜੀ ਦਾ ਨਾਮ ਰੱਖ ਕੇ, ਇਸ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੋ ਇਸ ਰੂਪ ਦੇ ਅੰਦਰ ਫਿਰ ਉਹ ਸਾਰੇ ਉਪਦੇਸ਼ ਇਕੱਤਰ ਕੀਤੇ ਵਾਹਿਗੁਰੂ ਪਰਮੇਸ਼ਰ ਨੇ। ਇਹਨੂੰ ਇੱਥੋਂ ਹੀ ਗਿਆਨ ਹੁੰਦਾ ਹੈ ਸਾਰਾ, ਗੁਰੂ ਤੋਂ ਕੀ ਹੋਣਾ, ਗੁਰੂ ਦਾ ਹੈ ਜਿਹੜਾ ਅਗਿਆਨ ਦਾ ਹਨੇਰਾ ਨਾਸ਼ ਕਰਕੇ ਗਿਆਨ ਦਾ ਪ੍ਰਕਾਸ਼ ਕਰਦਾ, ਜਿਹੜਾ ਸ਼ਬਦ ਬਾਣੀ ਹੈ ਇਹ ਵਾਹਿਗੁਰੂ ਦਾ ਗਿਆਨ ਕਰਦੀ ਹੈ ਤੇ ਅਗਿਆਨ ਨੂੰ ਮੇਟਦੀ ਹੈ। ਹਾਂ, ਇਹ ਸੰਸਾਰ ਦੇ ਅੰਦਰ ਜਿਹੜੀ ਰਚਨਾ ਹੈ, 84 ਲੱਖ ਜੀਵ ਹੈ, ਜਲ ਛਲ ਹੈ, ਕੁੜੀਆਂ ਹਨ, ਸਾਰੇ ਜੇ ਰਚੇ ਹੋਏ ਹੈ, ਇਹਨਾਂ ਨੂੰ ਤਾਂ ਜਦ ਤਾਈਂ ਕੋਈ ਐਸਾ ਇਹਨਾਂ ਵਰਗਾ ਹੀ ਹੋ ਕੇ ਉਸ ਤਰ੍ਹਾਂ ਦਾ ਹੀ ਆਕਾਰ ਜਾਂ ਹੋਰ ਚੀਜ਼ ਫੇਰ ਹੀ ਇਹ ਸਮਝ ਸਕਦੇ ਹੈ ਜਾਂ ਵੱਖੋ ਵੱਖਰੀਆਂ ਇਹਨਾਂ ਦੀਆਂ ਬੋਲੀਆਂ ਹੁਣ ਨਹੀਂ ਸਮਝ ਸਕਦੇ। ਵਾਹਿਗੁਰੂ ਪਰਮੇਸ਼ਰ ਦੀਆਂ ਤਾਂ ਸਾਰੀਆਂ ਉਸਨੇ ਸ੍ਰਿਸ਼ਟੀ ਵੀ ਬਣਾਈ ਹੈ, ਉਸਨੇ ਬੋਲੀਆਂ ਵੀ ਉਸਨੇ ਬਣਾਈਆਂ, ਨਾਮ ਰੂਪ ਸਭ ਉਸਨੇ ਬਣਾਇਆ, ਉਹ ਜਾਣਦਾ ਹੀ ਹੈ। ਇਸ ਕਰਕੇ ਫਿਰ ਦੁਨੀਆਂ ਦੇ ਵਿੱਚ ਇਹ ਨੇਰ ਕਰਦੇ ਹੋਰ ਆਪੋ ਆਪਣੇ ਪੰਥ ਜ਼ੋਰ ਜ਼ੁਲਮ ਹੋਇਆ ਸੀ ਕਿ ਆਮ ਨਾਰਾਇਣ ਕਲਾ ਤਾਰ ਜਗ ਮੈਂ ਪਰਵਰਿਆ। ਇਹ ਕਹਿੰਦੇ ਨਹੀਂ ਵਾਹਿਗੁਰੂ ਪਰਮੇਸ਼ਰ ਪਈ, ਉਹ ਗੁਰੂ ਨਾਨਕ ਸਾਹਿਬ ਨੇ ਤੁਸੀਂ ਪਰਮੇਸ਼ਰ ਸਰੂਪ ਕਹਿੰਦੇ, ਪਰਮੇਸ਼ਰ ਤਾਂ ਜਨਮ ਵਿੱਚ ਨਹੀਂ ਆਉਂਦਾ। ਇਸ ਤਰ੍ਹਾਂ ਹੀ ਹੋਰ ਵੀ ਜਿਹੜੇ ਅਵਤਾਰ ਨੇ ਉਹ ਕਹਿੰਦੇ ਵੀ ਉਹ ਕਿਸ ਤਰ੍ਹਾਂ ਹੋ ਸਕਦੇ ਨੇ। ਨਾ ਕਲਾ ਧਾਰ ਜਗ ਮੈਂ ਪਰਵਰਿਆ, ਆਪਣੀ ਸ਼ਕਤੀ ਦੇ ਨਾਲ ਇਹ ਸਰੂਪ ਧਾਰ ਕੇ ਸੰਸਾਰ ਦੇ ਵਿੱਚ ਵਿਚਰੇ ਹੈ। ਉਹਨਾਂ ਨੇ ਵਾਹਿਗੁਰੂ ਦਾ ਹੀ ਉਪਦੇਸ਼ ਦਿੱਤਾ ਹੈ, ਆਪ ਪਹਿਲਾਂ ਕਮਾਉਣਾ ਕੀਤਾ ਹੈ। ਸਤਿਗੁਰੂ ਨਾਨਕ ਭਗਤ ਕਰੀ ਇੱਕ ਮਨ, ਤਨ ਮਨ ਧਨ ਗੋਬਿੰਦ ਜੀਓ। ਇਹ ਸਭ ਉਹ ਸਾਨੂੰ ਪਹਿਲਾਂ ਇਉਂ ਕਰਨੀ ਹੈ ਭਗਤੀ, ਇਸ ਵੇਲੇ ਉੱਠਣਾ, ਇਸ ਵੇਲੇ ਆਵਿਹਾਰ ਕਰਨਾ ਹੈ, ਸਰੀਰ ਵਾਸਤੇ ਵੀ ਕਰਨਾ ਹੈ, ਸਭ ਉਹ ਸਿੱਖਿਆਵਾਂ ਉਹ ਗੁਰਬਾਣੀ ਸਰੂਪ, ਫਿਰ ਪੰਜਵੇਂ ਸਰੂਪ ਦੇ ਅੰਦਰ ਪਹਿਲਾਂ ਵੀ ਲਿਖਾਉਂਦੇ ਸੀ ਸਤਿਗੁਰੂ ਸਾਹਿਬ ਦੀ ਬਾਣੀ, ਗੁਰਮੁਖ ਲਿਖਦੇ ਸੀ, ਐਸੇ ਪੋਥੀਆਂ ਰੂਪ ਦੇ ਵਿੱਚ ਵੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਵਿੱਚ, ਫਿਰ ਉਸਦੀ ਪੂਰਨ ਸੰਪੂਰਨਤਾਈ ਜੋ ਦਸਵੇਂ ਸਰੂਪ ਦੇ ਵਿੱਚ ਉਹ ਸੰਪੂਰਨ ਕਰ ਦਿੱਤੀ, ਅਤੇ ਇਹਦਾ ਫਿਰ ਰੌਲੇ ਤੁਸੀਂ ਮੇਟੋ। ਵਾਹਿਗੁਰੂ ਪਰਮੇਸ਼ਵਰ ਦਾ ਉਪਦੇਸ਼ ਹੈ, ਉਹ ਕਹਿੰਦੇ ਜੀ ਉਪਦੇਸ਼ ਲਿਆ, ਗੁਰੂ ਧਾਰਨ ਕੀਤਾ, ਨਾਮ ਲਿਆ। ਸਤਿਗੁਰੂ ਸਾਹਿਬ ਜੀ ਨੇ ਸ਼ਬਦ ਹੀ ਗੁਰੂ ਹੈ, ਉਸਦਾ ਉਪਦੇਸ਼ ਹੈ। ਇਹ ਸੁਰਤ ਪੁੰਨ ਕੇਲਾ, ਇਹ ਸਰੀਰ ਦੇ ਅੰਦਰ ਰਿਦਾ ਹੈ, ਇਸ ਦੇ ਅੰਦਰ ਸੁਰਤ ਹੈ, ਜਿਸ ਨੂੰ ਬਿਰਤੀ ਵੀ ਕਿਹਾ ਜਾਂਦਾ ਹੈ। ਉਹ ਜਿਹੜੀ ਬੁੱਧੀ ਦੇ ਅੰਦਰ ਬੁੱਧੀ ਦੀ ਬਿਰਤੀ ਹੈ, ਜਾਂ ਸੂਰ ਰੂਪ ਦੇ ਵਿੱਚ ਬੁੱਧੀ ਕਹਿ ਦਿਓ, ਬੁੱਧੀ ਦੇ ਅੰਦਰ ਗਿਆਨ ਹੈ। ਗਿਆਨ ਦੇ ਜਿਵੇਂ ਇੱਕ ਕਿਰਨ ਹੋਵੇ, ਕਿਰਨ ਤੋਂ ਵੀ ਬਹੁਤ ਸੂਖਸ਼ਮ ਤੋਂ ਸੂਖਸ਼ਮ ਸਾਡੀ ਵੰਡ ਦੇ ਵਿੱਚ, ਖਾਸ ਕਰਕੇ ਮਨੁੱਖਾ ਦੇਹ ਦੇ ਵਿੱਚ ਆਈ ਹੈ, ਤੇ ਉਹ ਉਸਨੇ ਸਮਝਣਾ, ਉਸ ਅੰਦਰ ਹੀ ਅਗਿਆਨ ਹੈ, ਉਹੀ ਦੂਰ ਹੋਣਾ, ਤੇ ਉਹ ਉਸਦੇ ਅੰਦਰ ਮੈਲ ਲੱਗਦੀ ਲੱਗਦੀ ਹਉਮੈ ਦੀ ਵੱਧ ਗਈ ਹੈ, ਦੂਜੀਆਂ ਜੂਨਾਂ 'ਚ ਭਟਕਦੀ ਫਿਰਦੀ ਹੈ, ਤੇ ਸਤਿਗੁਰਾਂ ਦੇ ਉਪਦੇਸ਼ ਨੂੰ ਕਮਾਉਣੇ ਕਰਕੇ ਮੈਲ ਲੈ ਜਾਊਗੀ, ਫਿਰ ਅਗਿਆਨ ਜਿਹੜਾ ਦੂਰ ਹੋ ਜਾਊਗਾ, ਮਿੱਟੀ ਧੁੰਦ ਜਿਹੜੀ ਹੈ ਪਾਪਾਂ ਦੀ, ਹਨੇਰੇ ਜਾਂ ਹੋਰ ਅਗਿਆਨ ਦੀ, ਤੇ ਚਾਨਣ ਗਿਆਨ ਦਾ ਹੋ ਜਾਏਗਾ। ਵਾਹਿਗੁਰੂ ਦੀ ਸੋਚ ਸਮਝ ਹੋ ਗਈ, ਜਿੱਥੇ ਹੁਣ ਆਪਣੇ ਆਪ ਨੂੰ ਅਸੀਂ ਮੈਂ ਸਮਝਦਾ ਹੈ, ਮੇਰਾ ਮਨ ਮੇਰਾ ਸਰੀਰ ਹੈ, ਤੇ ਉੱਥੇ ਤੂੰ ਹੀ ਤੂੰ ਹੋ ਜਾਏਗਾ। ਤੂੰ ਤੂੰ ਕਰਤਾ ਤੂੰ ਹੂੰ, ਬੁਝ ਮੈਂ ਰਹਾ ਨਾ ਹੂੰ। ਜਦ ਆਪਾਂ ਪਰਚਾ ਮਿਟ ਗਿਆ, ਜਿਸ ਵੇਲੇ ਆਪਣੀ ਹਉਮੈ ਮਿਟ ਗਈ, ਤੇ ਇਹ ਮਾਇਆ ਉਸਦੀ ਸ਼ਕਤੀ ਹੈ, ਕੁਦਰਤ ਹੈ, ਤੇ ਉਹ ਗੁਰੂ ਦੇ ਗਿਆਨ ਦੇ ਨਾਲ ਉਸਦਾ ਵਿਚਾਰ ਹੋ ਗਿਆ ਵੀ ਇਹ ਤਾਂ ਉਪਾਧੀ ਰੂਪ ਹੈ, ਉਸਦੀ ਰਚੀ ਹੋਈ ਕਲਪਤ ਰੂਪ ਹੈ। ਉਸ ਵੇਲੇ ਫਿਰ ਆਤਮਾ ਪ੍ਰਾਤਮਾ ਏਕੋ ਕਰੇ, ਅੰਤਰ ਕੀ ਦੁਬਿਧਾ ਅੰਤਰ, ਜਿਹੜਾ ਦੂਜਾ ਭਾਵ ਹੈ ਇਹ ਸਭ ਦੂਰ ਹੋ ਜਾਏਗਾ। ਸੁਰਤ ਧੁਨ ਕੇਲਾ, ਜਿਹੜੀ ਸੁਰਤ ਹੈ, ਦੇਖੋ ਲਿਖੀ ਹੋਈ ਕਬੀਰ ਸਾਹਿਬ ਜੀ ਦੇ ਤਾਈਂ ਕੋਈ ਵਿਦਵਾਨ ਸੀ, ਉਹ ਕਹਿੰਦੇ ਤੁਸੀਂ ਦੇਵੀ ਦੇਵਤਿਆਂ ਨੂੰ ਮੰਨਿਆ ਕਰੋ, ਉਸ ਤਰ੍ਹਾਂ ਹੀ ਜਾਂ ਹੋਰ ਚੀਜ਼ ਹੈ, ਅਤੇ ਤੁਸੀਂ ਕਹਿੰਦੇ ਓਮਕਾਰ ਨੂੰ ਮੰਨਦੇ ਹੋ, ਪ੍ਰਕਾਸ਼ ਸਰੂਪ ਬ੍ਰਹਮ ਦੇ ਤਾਈਂ ਮੰਨਦੇ ਹੋ, ਕਿਸੇ ਨੇ ਦੇਖਿਆ ਸੁਣਿਆ? ਉਸਨੇ ਕਿਹਾ ਵੀ ਓਮਕਾਰ ਨੂੰ ਤੂੰ ਮੰਦਰ ਲਾਇਆ, ਉਹਨੇ ਆਪ ਹੀ ਓਂਕਾਰ ਲਕੀਰਾਂ ਜਿਵੇਂ ਹੁੰਦੀਆਂ ਕੱਢ ਕੇ ਤੇ ਉਹਨੂੰ ਵੇਚ ਦਿੱਤਾ, ਫੇ ਆਹ ਲੈ ਓਂਕਾਰ ਤੇਰਾ ਵੇਚ ਦਿੱਤਾ, ਰੱਬ ਮਿਟ ਗਿਆ। ਉਹ ਕਹਿੰਦੇ ਓਂਕਾਰ ਆਦਿ ਮੈਂ ਜਾਣਾ, ਲਿਖਰ ਮੇਟੇ ਚਾਹੇ ਨਾ ਮਾਨਾ, ਜਿਹੜਾ ਤੂੰ ਲਿਖ ਕੇ ਤੇ ਮੇਟ ਦਿੱਤਾ ਨਾ ਇਹਨੂੰ ਨੇ ਓਂਕਾਰ, ਉਹ ਆਦਿ ਆਦਿ ਹੈ, ਆਦ ਰੂਪ ਅਨਾਦ ਮੂਲ ਜੋਨ ਪੁਰਖ ਅਪਾਰ, ਉਹ ਵਾਹਿਗੁਰੂ ਪਰਮੇਸ਼ਰ ਹੈ। ਵੀ ਉਸਦੀ ਸਮਝ ਨਹੀਂ ਆਉਂਦੀ, ਕੋਈ ਪਤਾ ਨਹੀਂ ਲੱਗਦਾ, ਗਿਆਨ ਦੇ ਨਾਲ ਗ੍ਰਸੇ ਹੋਏ ਹਾਂ, ਬੈਠੇ ਵੀ ਹੈ, ਤੇ ਉਹਦੀ ਉਹ ਸਾਡੀ ਜਿਹੜੀ ਜਿੰਦ ਜਾਨ ਹੈ ਨਾ, ਉਸਨੂੰ ਆਤਮਾ ਕਹਿ ਦਿਓ, ਉਹ ਮੈਲੀ ਹੋਈ ਹੋਈ ਤੇ ਉਹਦੇ ਸਾਡਾ ਅੰਨ ਪਾਣੀ ਸਰੀਰ ਦਾ ਆਧਾਰ ਬਣਿਆ ਹੋਇਆ ਹੈ। ਉਦੋਂ ਫਿਰ ਪੰਜਾਂ ਤੱਤਾਂ ਦੇ ਵਿੱਚੋਂ ਜਿਹੜੀ ਪੌਣ ਹੈ ਉਹ ਵਾਹਿਗੁਰੂ ਪਰਮੇਸ਼ਰ ਨੇ ਐਸਾ ਖੇਡ ਬਣਾਇਆ ਹੈ, ਸਵਾਸ ਬਣਾਏ ਹੋਏ ਨੇ, ਉਹਦੇ ਨਾਲ ਅਸੀਂ ਸਮਝਦੇ ਹਾਂ ਵੀ ਜੰਮਦੇ ਹਾਂ, ਮਰਦੇ ਹਾਂ, ਜੀਂਦੇ ਹਾਂ, ਔਖੇ ਹੁੰਦੇ ਹਾਂ। ਉਹ ਸਤਿਗੁਰੂ ਮਹਾਰਾਜ ਜੀ ਗਿਆਨ ਅੰਜਨ ਗੁਰਦੀਆ ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਦੇ ਸੰਤ ਭੇਟਿਆ ਨਾਨਕ ਮਨ ਪ੍ਰਕਾਸ਼। ਇਹ ਗੁਰੂ ਨੇ ਗਿਆਨ ਰੂਪੀ ਨੇਤਰਾਂ ਦੇ ਵਿੱਚ ਦੋਸ਼ ਹੋਵੇ ਤੇ ਉਹ ਐਸੀਆਂ ਦਵਾਈਆਂ ਦਿੰਦੇ ਨੇ ਜਿਹਦੇ ਨਾਲ ਦੂਰ ਹੋ ਜਾਂਦਾ ਤੇ ਸਾਫ ਦਿਸਣ ਲੱਗ ਪੈਂਦਾ। ਇਸੇ ਤਰ੍ਹਾਂ ਹੀ ਫਿਰ ਬ੍ਰਹਮ ਦੀਸ਼ਾ ਬ੍ਰਹਮ ਸੁਣੀਏ, ਏਕ ਏਕ ਵਿਖਾਣੀਏ, ਆਤਮ ਸਾਰਾ ਕਰਨ ਹਾਰਾ, ਪਰ ਬਿਨਾਂ ਨਹੀਂ ਜਾਣੀ, ਉਸ ਤੋਂ ਬਿਨਾਂ ਨਹੀਂ ਹੈ। ਸੋ ਸੁਰ ਧੁਨ ਚੇਲਾ, ਉਹਦੀ ਜਿਹੜੀ ਧੁਨੀ ਹੈ ਜਿਵੇਂ ਬੋਲਦੇ ਆ, ਕੋਈ ਵਾਹਿਗੁਰੂ ਬੋਲੋ, ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ, ਬੋਲਦੇ ਤੇ ਕੰਨ ਸੁਣਦੇ ਹੈ, ਕੰਨਾਂ ਦੁਆਰਾ ਸੁਣ ਕੇ ਤੇ ਬੁੱਧੀ ਸਮਝਦੀ ਹੈ। ਜੇ ਬੁੱਧੀ ਟਿਕਾਣੇ ਨਾ ਹੋਵੇ ਤੇ ਫਿਰ ਭਾਵੇਂ ਕੁਛ ਹੋਈ ਜਾਏ, ਹਾਲੇ ਜਿੰਦ ਜਾਨ ਹੈ, ਸਵਾਸ ਵੀ ਚੱਲਦੇ ਨੇ, ਬੇਹੋਸ਼ ਆਦਮੀ ਹੈ ਜਾਂ ਟੀਕੇ ਲਾ ਕੇ ਕੀਤਾ ਹੈ, ਉਹਨੂੰ ਕੀ ਸਮਝ ਹੈ। ਉਹ ਅਗਿਆਨ ਦੇ ਵਿੱਚ ਉਸ ਵੇਲੇ ਸੁਰਤ ਲੀਨ ਹੁੰਦੀ ਹੈ। ਇਹ ਹੈ ਆਤਮਾ ਦੀਆਂ ਵਿਚਾਰਾਂ, ਔਰ ਜੋ ਗੁਰੂ ਨਾਨਕ ਸਾਹਿਬ ਜੀ ਨੇ ਸਿੱਧ ਇਸ ਨੂੰ ਇਸੇ ਵਾਸਤੇ ਸਾਰੇ ਉਤਸ਼ਾਹ, ਹੋਰ ਕਰਮ ਸਾਧਨ ਹਨ, ਸੇਵਾ ਹੈ, ਧਰਮ ਦੀ ਕਿਰਤ ਹੈ, ਸੱਚ ਬੋਲਣਾ ਹੈ, ਇਸੇ ਤਰ੍ਹਾਂ ਹੀ ਸੰਤੋਖ ਰੱਖਣਾ ਹੈ, ਉਹ ਹਿੰਸਾ ਛੱਡਣੀ ਹੈ, ਜਿੰਨੇ ਵੀ ਔਗਣ ਛੱਡ ਕੇ ਤੇ ਗੁਣਾਂ ਨੂੰ ਧਾਰਨ ਕਰਨਾ ਹੈ, ਤੇ ਉਹ ਫਿਰ ਜਿਹੜਾ ਨਾਮ ਹੈ ਵਾਹਿਗੁਰੂ ਪਰਮੇਸ਼ਰ ਦਾ, ਉਹਦੇ ਅੰਦਰ ਜਿਵੇਂ ਜਿਵੇਂ ਅਸੀਂ ਇਹਨਾਂ ਨੂੰ ਗੁਣਾਂ ਨੂੰ ਵੀ ਉਸ ਸਿੱਖਿਆ ਨੂੰ ਮੰਨਾਂਗੇ ਤੇ ਨਾਮ ਨੂੰ ਜਪਾਂਗੇ ਤੇ ਬੜੀ ਛੇਤੀ ਮੈਲ ਦੂਰ ਹੁੰਦੀ, ਉਹਦਾ ਅਨੁਭਵ ਹੋਊਗਾ। ਅਨੁਭਵ ਕਹਿੰਦੇ ਗਿਆਨ ਨੂੰ, ਤੇ ਉਹ ਗਿਆਨ ਵੀ ਜਿਹੜਾ ਹੈ ਉਹ ਪਰੋਕਸ਼ ਰੂਪ ਕਰਕੇ ਹੈ, ਅਪਰੋਕਸ਼ ਰੂਪ ਕਰਕੇ ਹੈ, ਪ੍ਰਤੱਖ ਰੂਪ ਕਰਕੇ ਹੈ, ਤੇ ਹਾਲੇ ਚੀਜ਼ ਨੂੰ ਦੇਖਿਆ ਨਾ ਹੋਵੇ, ਸੁਣਿਆ ਹੋਵੇ, ਸਮਝਦਾ ਹੋਵੇ, ਉਹਨੂੰ ਪਰੋਕਸ਼ ਰੂਪ ਕਹਿ ਦਿੰਦੇ ਜਾਂ ਪ੍ਰਤੱਖ ਨਾ ਹੋਈ ਹੋਵੇ। ਉਹ ਫਿਰ ਸੁਰਤ ਉਸ ਦੀ ਧੁਨੀ ਦੇ ਵਿੱਚ ਸੁਰਤ ਲਾਓ, ਆਪਣੀ ਸੁਰਤ ਜਿਹੜੀ ਹੈ ਕਿੱਡੀ ਹੈ, ਸਾਰਾ ਗਿਆਨ ਕਰਦੀ ਹੈ ਇੱਧਰ ਉੱਧਰ, ਜਾਂ ਉਸਦੇ ਹੀ ਮਨ ਦੇ ਮਨ ਵੀ ਉਸਦਾ ਹੀ, ਚਿੱਤ ਵੀ ਤੇ ਅਹੰ ਭਾਵ ਵੀ ਉਸਦੇ ਹੀ, ਇਹ ਚਾਰ ਹਿੱਸਿਆਂ ਦੀ ਵੰਡ ਕੀਤੀ ਹੈ, ਹਿਰਦਿਆਂ ਦੀ ਵੰਡ ਕੀਤੀ ਜਾਂਦੀ ਹੈ, ਉਸਦੇ ਅੰਦਰ ਜਿਤਨੇ ਵੀ ਕੋਈ ਉਤਸ਼ਾਹ ਹੋਰ ਚੀਜ਼ਾਂ ਨੇ ਸਾਰਾ ਇਸੇ ਵਾਸਤੇ ਹੀ ਹੈ। ਉਸਦੇ ਨਾਲ ਫਿਰ ਅੰਤਰਮੁਖਤਾ ਇਹਨੂੰ ਕਹਿੰਦੇ, ਹਿਰਦੇ ਦੇ ਨਾਲ ਜਿਹੜਾ ਸ਼ਬਦ ਹੈ ਉਸਦੇ ਵਿੱਚ ਸੁਣੋ, ਉਸਦੇ ਵਿੱਚ ਲੀਨਤਾ ਹੋਊਗੀ। ਪਹਿਲਾਂ ਆਪਣੇ ਨਹੀਂ ਕੁਛ ਹੁੰਦਾ ਤੇ ਰਸਨਾ ਨਾਲ ਜਪੋ, ਜਾਂ ਨੀਂਦ ਆਉਂਦੀ ਤਾਂ ਵੀ ਉੱਚੀ ਬੋਲੋ, ਨੀਂਦ ਨਹੀਂ ਆਉਣੀ ਦੇਣੀ, ਤੇ ਮਨ ਨੂੰ ਹੋਰ ਖੋਲਿਆਂ 'ਚ ਨਹੀਂ ਜਾਣ ਦੇਣਾ ਉਸ ਵਾਹਿਗੁਰੂ ਦੇ। ਉਹਦਾ ਵਾਹਿਗੁਰੂ ਪਰਮੇਸ਼ਰ ਦਾ ਸਰੂਪ ਹੈ ਵੀ ਇੱਕ ਹੈ, ਸਾਰਿਆਂ ਦਾ ਪ੍ਰਕਾਸ਼ਕ ਹੈ, ਉਹ ਕਰਤਾ ਪੁਰਖ ਹੈ, ਨਿਰਭਉ ਹੈ, ਨਿਰਵੈਰ ਹੈ, ਉਹ ਫਿਰ ਭਾਵ ਪ੍ਰਗਟ ਹੋਣਗੇ। ਇਹ ਤਾਂ ਐਸਾ ਹੀ ਹੈ, ਸਭ ਤੋਂ ਪਹਿਲਾਂ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੇ ਇਹ ਸ਼ਲੋਕ ਰੂਪ ਬਚਨ ਆਏ ਹਨ, ਤੇ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਨੇ ਉਸ ਗੁਰੂ ਦੀ ਉਸਤ ਕੀਤੀ ਹੈ ਜਿਹੜੀ ਪੌੜੀ ਹੈ। ਇਹ ਵਾਕ ਆਇਆ ਹੈ ਜੋ ਆਪੋ ਆਪਣਾ ਜਿੱਥੇ ਜਿੱਥੇ ਹੈ ਕੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਗੁਰਬਾਣੀ ਦੇ ਪਠਨ ਪਾਠਨ ਸੇਵਾ ਕਰਨੀ ਇਹ ਸਾਰੇ ਸਾਧਨ ਹੈ। ਉੱਥੇ ਉੱਥੇ ਉਹ ਕੋਈ ਅਖੰਡ ਪਾਠ ਕਰਦਾ ਹੈ, ਕੋਈ ਇੱਥੇ ਸਹਿਜ ਪਾਠ ਗੁਰਮਤ ਰੱਖ ਲੈਂਦੇ ਹੈ, ਉਹ ਸਹਿਜ ਪਾਠ ਦੇ ਭੋਗ ਤੇ ਜਿਹੜਾ ਇਹ ਵਾਕ ਆਇਆ ਹੈ ਉਸ ਦੀ ਵਿਚਾਰ ਕਰਨੀ ਹੈ ਆਪਾਂ ਰਲ ਮਿਲ ਕੇ। ਉਹ ਵੀ ਗੁਰੂ ਮਹਾਰਾਜ ਦੀ ਬਖਸ਼ਿਸ਼ ਹੋਵੇ ਜੇ ਫਿਰ ਟਿਕਿਆ ਹੈ ਚਿੱਤ ਉਸਦੇ ਅੰਦਰ ਉਹ ਚੀਜ਼ ਵੱਸਦੀ ਹੈ, ਨਹੀਂ ਤਾਂ ਇੱਕਦਮ ਹੀ ਮਨ ਦੇ ਅੰਦਰ ਤਾਂ ਉਹ ਉੱਥੇ ਟਿਕੀ ਥੋੜ੍ਹੀ ਰਹਿੰਦੀ ਹੈ। ਉਹ ਹੈ ਤਾਂ ਉੱਥੇ ਹੀ ਹੈ ਉਹ, ਪਰ ਓਹਲਾ ਹੋ ਜਾਂਦਾ ਹੈ, ਉਸਦੇ ਅੰਦਰ ਪਰਦਾ ਆ ਜਾਂਦਾ ਹੈ। ਵਾਹਿਗੁਰੂ ਤਾਂ ਅੰਤਰ ਹੀ ਹੈ ਅਤੇ ਉਸਦੇ ਅੰਦਰ ਪਰਦੇ ਬਹੁਤ ਸਾਰੇ ਆ ਜਾਂਦੇ ਨੇ, ਰੁਕਾਵਟਾਂ ਬਹੁਤ ਨੇ, ਕਾਮ ਹੈ, ਕ੍ਰੋਧ ਹੈ, ਲੋਭ ਹੈ, ਮੋਹ ਹੈ, ਹੰਕਾਰ ਹੈ, ਇਹ ਸਾਰੇ ਹੋਈਏ ਵੀ ਨਾਮ ਇੱਕ ਓਂਕਾਰ ਸਤਨਾਮ ਕਰਦਾ ਪੁਰਖੇ ਇਹਦੇ ਗੁਣਾਂ ਵਿੱਚ ਸੋਚਿਆ ਸੋਚਣਾ ਹੋਵੇ ਲੈ ਇੱਥੇ ਮਨ ਨੂੰ ਬੁੱਧੀ ਚਾਹੀਓ ਸਮਝਦੀ ਹੈ ਜੇ ਟਿੱਕੀ ਹੋਵੇ। ਜੇ ਕਿਸੇ ਦੀ ਬੁੱਧੀ ਜਾਂ ਸੁਰਤ ਹੈ ਤੇ ਉਹ ਫਿਰ ਸਮਝਦੀ ਨਹੀਂ ਕਿਸੇ ਚੀਜ਼ ਨੂੰ, ਉਹਦੇ ਵਿੱਚ ਹੌਲੀ ਹੌਲੀ ਉਹਨੂੰ ਟਿਕਾਉਣਾ ਹੈ, ਉਹਦੇ ਵਿੱਚ ਜੋੜਨਾ ਹੈ। ਉਹ ਵਾਰ ਵਾਰ ਇਸ ਤਰ੍ਹਾਂ ਹੀ ਉਹਦਾ ਸਾਧਨ ਗੁਰੂ ਨਾਨਕ ਸਾਹਿਬ ਜੀ ਨੇ ਦੱਸਿਆ ਜੀ ਅਸੀਂ ਤਾਂ ਕਲਯੁਗ ਜੀਵ ਹੈ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਗ੍ਰਸੇ ਹੈ, ਧੰਦੇ ਨਹੀਂ ਮੁੱਕਦੇ ਜੀ, ਨਾਮ ਕਿਸ ਵੇਲੇ ਜਪੀਏ। ਇਹ ਪਹਿਲੇ ਯੁਗਾਂ ਦੇ ਵਿੱਚ ਐਸੇ ਸਤਯੁਗ ਸੱਚ ਕਹਿ ਸਭ ਹੋਏ, ਉਸੇ ਕੋ ਮੰਡਪ ਕੋਈ ਨਹੀਂ ਸੀ ਉਸਾਰ ਦੇ, ਬਾਹਰ ਹੀ ਰਹਿੰਦੇ ਸੀ ਨਿਵਿਰਤੀ ਦੇ ਵਿੱਚ, ਕਿਉਂਕਿ ਆਦਮੀ ਮਕਾਨਾਂ ਵਾਸਤੇ ਜਾਂ ਸਵਾਰੀਆਂ ਵਾਸਤੇ ਜਾਂ ਖਾਣ ਪੀਣ ਵਿੱਚ ਉੜ ਜਾਂਦਾ, ਉਹਨਾਂ ਨੇ ਨਿਬੇੜਿਆ ਹੋਇਆ ਸੀ। ਵਕਤ ਗੁਜ਼ਾਰ ਕਿੰਨੀ ਸਾਜੇ ਬਾਹਰ ਹੀ ਫਲ ਫੁੱਲ ਜਾਂ ਜੰਗਲ ਦੇ ਵਿੱਚ ਖਾ ਲੈਣੇ ਅਤੇ ਉਹਨਾਂ ਨੂੰ ਮਹਾਰਾਜ ਨੇ ਸੰਤੋਖ ਦਿੱਤਾ ਹੋਇਆ ਸੀ, ਲੱਖ ਵਰਿਆਂ ਦੀ ਆਰਜ਼ਾ ਸੀ, ਆਪਣੇ ਕਲਯੁਗੀ ਜੀਵਾਂ ਵਾਂਗੂ ਤਾਂ ਨਹੀਂ ਸੀ ਲੱਗੇ ਰਹਿੰਦੇ ਵੀ ਪਰਿਵਾਰ ਦੇ ਵਿੱਚ ਜਾਂ ਉਸ ਸਪਰਸ਼ ਦੇ ਸੁੱਖ ਵਿੱਚ। ਇੱਥੇ ਸਭ ਕੁਛ ਵੀ ਨੇਤਰ ਵੀ ਕੰਨ ਵੀ ਹੋਰ ਵੀ ਜਿਹੜੇ ਐਸੇ ਸ਼੍ਰੇਣੀ ਵਾਲੇ ਪੁਰਸ਼ ਨੇ ਕੁਸੰਗੀ, ਉਹ ਹਰ ਵੇਲੇ ਹੀ ਉਸ ਚੀਜ਼ ਦੇ ਵਿੱਚ ਬਹੁਤੀ ਮਾਇਆ ਹੋਵੇ, ਉਹਨਾਂ ਨੂੰ ਮਾਇਆ ਦੀ ਕੀ ਲੋੜ ਫਿਰ, ਉਹਨਾਂ ਨੂੰ ਕੋਠੇ ਸਾਧਨ ਦੀ ਕੀ ਲੋੜ। ਤੇ ਇਹ ਜਿਹੜੀ ਸਪਰਸ਼ ਦੀ ਵੀ ਇਹ ਮੇਰੀ ਸੰਤਾਨ ਇਸ ਤਰ੍ਹਾਂ ਜੇ ਹੋਵੇ, ਇੱਕ ਲੱਖ ਪੂਤ ਸਵਾ ਲੱਖ ਨਾਤੀ, ਫਿਰ ਰਾਵਣ ਕਰਦੀ ਆ ਨਬਾਤੀ, ਇੱਕ ਲੱਖ ਤਾਂ ਉਹਦਾ ਇਸ ਤਰ੍ਹਾਂ ਦੀ ਸਵਾ ਲੱਖ ਉਹਦੇ ਐਸੇ ਦੋਤਰੇ ਪੋਤਰੇ ਹੋ ਗਏ। ਉਹ ਮਹਾਰਾਜ ਨੇ ਐਸਾ ਉਹਨਾਂ ਨੂੰ ਸੰਤੋਖ ਦਿੱਤਾ ਹੋਇਆ ਸੀ। ਇਸ ਨਾਲ ਫਿਰ ਤ੍ਰੇਤੇ ਦੇ ਵਿੱਚ, ਦੁਆਪਰ ਦੇ ਵਿੱਚ, ਕਲਯੁਗ ਦੇ ਵਿੱਚ ਤਾਂ ਫਿਰ ਸਭ ਹੱਦਾਂ ਧਰਮ ਦੀਆਂ ਟੁੱਟ ਗਈਆਂ। ਕਲਯੁਗ ਮੈਂ ਕਰਮ ਧਰਮ ਨਾ ਕੋਈ, ਕਲੀ ਕਾ ਜਨਮ ਚੰਡਾਲ ਕੇ ਕਰ। ਕਲਯੁਗ ਦੇ ਵਿੱਚ ਧਰਮ ਤਾਂ ਹੈਗੇ, ਚਿੰਨ੍ਹ ਬਹੁਤ ਹੈ ਆਪੋ ਆਪਣੇ ਧਰਮਾਂ ਦੇ, ਮੁਸਲਮਾਨਾਂ ਦੇ ਚਿੰਨ੍ਹ ਹੈਗੇ ਬੜੇ ਕੱਟੜ ਨੇ ਉਹਨਾਂ ਦੇ ਵਿੱਚ, ਹਿੰਦੂਆਂ ਦੇ ਹੈਗੇ ਇਹਨਾਂ ਦੇ ਤਾਂ ਬਹੁਤ ਹੈ, ਸਿੱਖਾਂ ਦੇ ਵੀ ਹੈਗੇ ਹੈ ਚਿੰਨ੍ਹ, ਇਹ ਬਹੁਤ ਹੋਣਗੇ ਬਾਹਰਲੇ ਜਾਂ ਹੋਰ ਚੀਜ਼ ਹੈ। ਅਤੇ ਧਰਮ ਅਸਲੀ ਜਿਹੜਾ ਹੈ, ਧਰਮ ਦਾ ਅਰਥ ਹੈ ਜਿਸ ਦੇ ਨਾਲ ਉਹ ਵਸਤੂ, ਉਹ ਗੁਣ ਜਿਸ ਦੇ ਨਾਲ ਸਤਿਕਾਰ ਜੋ ਧਾਰਨੇ ਯੋਗ ਸਤਿਕਾਰ ਯੋਗ ਵਸਤੂ ਹੈ ਵੀ ਗ੍ਰਹਿਣ ਕਰੀਏ ਅਤੇ ਜਿਸ ਦੇ ਨਾਲ ਸਤਿਕਾਰ ਹੋਵੇ, ਸ਼ਲੋਕ ਵਿੱਚ ਹੀ ਉਹਨੂੰ ਧਰਮ ਕਹਿੰਦੇ ਹੈ, ਉਹ ਹੈ ਸ੍ਰੇਸ਼ਟ ਗੁਣ। ਉਹ ਤੋਂ ਬਿਨਾਂ ਲਈ ਅੱਗੇ ਜਿਹੜਾ ਸ੍ਰੇਸ਼ਟ ਗੁਣ ਜੇ ਨਹੀਂ ਹੈ ਅਤੇ ਹੋਰ ਅੰਦਰ ਉਲਟ ਪੁਲਟ ਚੀਜ਼ਾਂ ਨੇ, ਕਪਟ ਵਿਕਾਰ ਹੈ ਅਤੇ ਉੱਥੇ ਹਰ ਹਰ ਕਪ ਕਰੇ ਨਿਤ ਕਪਟ ਕਮਾਵੇ, ਜਦ ਤਾਈਂ ਹਿਰਦਾ ਸ਼ੁੱਧ ਨਹੀਂ ਹੁੰਦਾ ਉਦਾਂ ਹੀ ਨਹੀਂ ਪਰਮੇਸ਼ੁਰ ਮਿਲ ਸਕਦਾ ਮਨੁੱਖ। ਸੋ ਇਹ ਯਤਨ ਕਰਨਾ ਹੈ ਗੁਰੂ ਨਾਨਕ ਸਾਹਿਬ ਜੀ ਦੇ ਉਚਾਰ ਪੁਰਖ ਤੇ ਉਹਦੀ ਧੁਨੀ ਦੇ ਵਿੱਚ ਸੁਰਤ ਨੂੰ ਲਾਉਣਾ ਹੈ, ਬਿਰਤੀ ਨੂੰ ਬੁੱਧੀ ਨੂੰ ਲਾਉਣਾ ਹੈ ਅਤੇ ਸ਼ਬਦ ਉਪਦੇਸ਼ ਦੇ ਅਨੁਸਾਰ ਚਲਾਉਣਾ ਹੈ। ਕਿਉਂ ਚੇਲਾ ਗੁਰੂ ਦੇ ਅਨੁਸਾਰ ਚੱਲਦਾ ਹੈ। ਸਬਜੇ ਸੋ ਸਖਾ ਸਿੱਖ ਸਖਾ ਬੰਧਕ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ। ਜੇ ਜਿਹਨੂੰ ਸਿਆਰੀ ਹੈ ਚਾਰ, ਜਿਹੜਾ ਗੁਰੂ ਸਾਹਿਬ ਜੀ ਦੇ ਹੁਕਮ ਦੇ ਵਿੱਚ ਮਨ ਬਾਣੀ ਸਰੀਰ ਕੇ ਕਰਕੇ ਆਉਂਦਾ, ਜੈਸੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਰਹਿ ਰਾਸ ਦੀ ਬਾਣੀ ਦੇ ਵਿੱਚ ਵੀ ਹਮੇਸ਼ਾ ਯਾਦ ਰੱਖੋ, ਦਾਸ ਦਾਨ ਕਰ ਦਾਸ ਪਰ ਕੀਜੇ ਕਿਰਪਾ ਪਾ, ਆਪ ਹਾਥ ਦੇ ਰਾਸ ਮੋਹੇ ਮਨ ਕ੍ਰਮ ਬਚਨ ਵਿਚਾਰ। ਚਾਰ ਚੀਜ਼ਾਂ ਨੇ, ਚਾਰਾਂ ਦੇ ਅੰਦਰ ਮਨ ਬੁੱਧ ਚਿੱਤ ਹੰਕਾਰ ਹੈ। ਚਾਰ ਹੀ ਚੀਜ਼ਾਂ ਵਿਚਾਰ ਨਾਮ ਹੈ, ਸ੍ਰੇਸ਼ਟ ਵਿਚਾਰ ਦਾ, ਭਗਤੀ ਦੀ ਵਿਚਾਰ ਦਾ, ਗਿਆਨ ਦੀ ਵਿਚਾਰ ਦਾ। ਮਨ ਕਰਕੇ ਵੀ ਮਨ ਕ੍ਰਮ, ਕ੍ਰਮ ਨਾਲ ਕਰਮ ਕਰਦੇ ਹਾਂ ਆਪਾਂ ਸਰੀਰ ਦੇ ਨਾਲ, ਲੱਖਣਾ ਬਿਰਤੀ ਦੁਆਰਾ ਸਰੀਰ ਹੋ ਗਿਆ, ਕਿਸੇ ਸੂਖਮ ਸਰੀਰ ਹੋ ਗਿਆ, ਕਾਰਨ ਸਰੀਰ ਹੋ ਗਿਆ। ਸੋ ਇਹ ਗੁਰੂ ਮਹਾਰਾਜ ਨੇ ਕਿਹਾ ਵੀ ਤੁਸੀਂ ਸਾਰੇ ਝਗੜੇ ਨਿਬੇੜ ਦਿਓ, ਇੱਕ ਵਾਹਿਗੁਰੂ ਦੀ ਸ਼ਰਨ ਲਓ, ਤੁਹਾਨੂੰ ਆਗੂ ਬਣਾਇਆ ਵਾਹਿਗੁਰੂ ਪਰਮੇਸ਼ਰ ਨੇ ਰਹਿਬਰਾਂ ਨੂੰ, ਅਤੇ ਤੁਸੀਂ ਸਹੀ ਜਿਹੜਾ ਹੈ ਰਾਹ ਦੱਸੋ। ਪਰ ਉਹ ਅਸਲੀ ਸਹੀ ਰਾਹ ਤੋਂ ਕੁਛ ਦੱਸਦੇ ਤਾਂ ਰਹੇ, ਨਾਂ ਵੀ ਲੈਂਦੇ ਰਹੇ, ਪਰ ਕੁਛ ਆਪਣਾ ਰਲਾ ਮਿਲਾ ਵੀ ਰਲਾਉਂਦੇ ਰਹੇ, ਜਿਹਦੇ ਨਾਲ ਫਿਰ ਉਹ ਕਿ ਸਰਬਤਰ ਦੇਸ ਹੈ ਕਿ ਸਰਬਤਰ ਪੇਸ ਹੈ, ਵੀ ਉਸ ਵਾਹਿਗੁਰੂ ਦਾ ਬੋਝ ਨਹੀਂ ਹੋਇਆ ਲੋਕਾਂ ਨੂੰ। ਆਪੋ ਵਿੱਚ ਹੀ ਫਿਰ ਧੜੇ ਬਣ ਗਏ, ਈਰਖਾ ਬਣ ਗਈ। ਵਾਹਿਗੁਰੂ ਦੇ ਵਿੱਚ ਸਮਾਨ ਜਿਸ ਤਰ੍ਹਾਂ ਉਹ ਕਹਿੰਦੇ ਵੀ ਬੱਕੇ ਉੱਥੇ ਮਹਾਰਾਜ ਸਿੱਖਿਆ ਦਿੱਤੀ, ਮਦੀਨੇ 'ਚ ਵੀ ਸਿੱਖਿਆ ਦਿੱਤੀ ਉਹਨਾਂ ਲੋਕਾਂ ਨੂੰ, ਹੋਰ ਸਭ ਥਾਂ ਹੀ ਗੁਰੂ ਨਾਨਕ ਸਾਹਿਬ ਜੀ ਨੇ ਵੀ ਉਹਦੀ ਸਿੱਖਿਆ ਸਿੱਖਿਆ, ਅਤੇ ਅਸੀਂ ਉਹਦੇ ਦਾਸ ਹਾਂ। ਇਸ ਤਰ੍ਹਾਂ ਵੀ ਉਹੀ ਸਰੂਪ ਮਾਰਨ ਕੇ ਅਸੀਂ ਉਹਦੇ ਦਾਸ ਹਾਂ। ਪਰ ਜ਼ੋਲ ਜ਼ੁਲਮ ਜਿਹੜਾ ਗੁਰੂ ਨਾਨਕ ਸਾਹਿਬ ਜੀ ਦੀ ਸਿੱਖਿਆ ਦਾ ਪ੍ਰਚਾਰ ਸੀ, ਉਹਦੇ ਵਿੱਚ ਉਹਨਾਂ ਦੇ ਪਰਿਵਾਰਾਂ ਵਿੱਚ ਵੀ ਰੌਲਾ ਪੈ ਗਿਆ। ਪਹਿਲਾਂ ਵੀ ਅਸੀਂ ਗੁਰੂ ਬਣੀਏ ਗੁਰੂ ਨਾਨਕ ਸਾਹਿਬ ਦੇ ਪ੍ਰਚਾਰ ਪਰਿਵਾਰ ਦੇ ਵਿੱਚ, ਉਹ ਅਗਿਆਨ ਹੀ ਹੈ, ਗਿਆਨ ਨਹੀਂ ਹੈ। ਇਹ ਸਾਰੇ ਸੂਰਜ ਪਰਮੇਸ਼ਰ ਦੀ, ਜਿਹਨੂੰ ਐਸਾ ਗਿਆਨ ਹੈ ਉਹਨੂੰ ਤਾਂ ਇੱਛਾ ਹੀ ਨਹੀਂ ਹੈ ਗੁਰੂ ਬਣਨ ਦੀ ਨਾ ਕੁਛ ਬਣਨ ਦੀ, ਉਹ ਨਹੀਂ ਬਣਦਾ, ਉਹ ਤਾਂ ਉਸੇ ਨੂੰ ਦ੍ਰਿੜ ਕਰਾਏਗਾ। ਸੋ ਠੀਕ ਹੈ, ਉਹਨਾਂ ਨੂੰ ਸਿੱਖਿਆ ਵੀ ਦਿੰਦੇ ਨੇ ਵੀ ਵਾਹਿਗੁਰੂ ਜਿਵੇਂ ਇਲਾ ਬਿਸਮਿਲਾ ਮੁਹੰਮਦ ਰਸੂਲ ਅੱਲਾ, ਵੀ ਉਹ ਵਾਹਿਗੁਰੂ ਪਰਮੇਸ਼ਰ ਇੱਕ ਹੈ, ਉਸਦਾ ਕੋਈ ਸ਼ਰੀਕ ਨਹੀਂ ਹੈ, ਉਹ ਬਿਸਮ ਹੁੰਦਾ ਅਸਚਰਜ ਸਰੂਪ ਹੈ, ਮੁਹੰਮਦ ਉਸਦਾ ਰਸੂਲ ਹੈ, ਭੇਜਿਆ ਹੋਇਆ ਹੈ। ਪਰ ਉਹ ਜਿਹੜੀ ਵਾਹਿਗੁਰੂ ਪਰਮੇਸ਼ਰ ਦੀ ਸਿੱਖਿਆ ਜਾਂ ਹੋਰ ਅੰਦਰ ਵਸੀ, ਜਾਂ ਵਾਹਿਗੁਰੂ ਪਰਮੇਸ਼ਰ ਵਸ ਗਿਆ, ਜਿੱਥੇ ਵਾਹਿਗੁਰੂ ਪਰਮੇਸ਼ਰ ਵਸ ਗਿਆ ਉੱਥੇ ਜੀਵ ਭਾਵ ਹੈ ਨਹੀਂ। ਹਾਂ, ਉਹਦੇ ਹੁਕਮ ਦੇ ਵਿੱਚ ਸਰੀਰ ਕਰਕੇ ਉਹਦੀ ਸੇਵਾ ਕਰਨੀ ਹੈ। ਉਹਨਾਂ ਨੇ ਕਿਹਾ ਵੀ ਜਾ ਆਹ ਹੁਕਮ ਹੈ ਤੈਨੂੰ, ਇਸ ਨੂੰ ਦੇਣਾ, ਸੇਵਕ ਭਾਵ ਬਣ ਕੇ ਰਹਿਣਾ। ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਫਿਰ ਇਹ ਰੌਲੇ ਪੈਣੇ ਸ਼ੁਰੂ ਹੋ ਗਏ ਦੂਸਰੇ ਪਾਤਸ਼ਾਹ ਵੇਲੇ, ਉਹਨਾਂ ਦੇ ਪਰਿਵਾਰ ਨੇ ਫਿਰ ਦੂਸਰਿਆਂ ਨੇ ਬਣ ਗਏ ਤੀਸਰੇ ਪਾਤਸ਼ਾਹ ਵੇਲੇ ਵੀ, ਪਰ ਉੱਥੇ ਥੋੜ੍ਹਾ ਜਿਹਾ ਘੱਟ ਹੋਇਆ, ਮੋਹਰੀ ਪ੍ਰਸੰਨ ਹੋਇਆ। ਅਤੇ ਚੌਥੇ ਪਾਤਸ਼ਾਹ ਵੇਲੇ ਤਾਂ ਫਿਰ ਉਹਨਾਂ ਦਾ ਪ੍ਰਸੀਆ ਵੱਡਾ ਪੁੱਤਰ ਸੀ, ਹੁਣ ਤਾਂ ਹੱਦ ਹੀ ਮੁਕਾ ਦਿੱਤੀ। ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਨੇ ਕਿਹਾ ਕਿ ਪ੍ਰਸੀਆ ਠੀਕ ਹੈ, ਜਿਹੜੀ ਯੋਗਤਾ ਸੀ ਵਾਹਿਗੁਰੂ ਪਰਮੇਸ਼ਰ ਵੱਲੋਂ ਉੱਥੇ ਗਈ ਹੈ, ਤੇਰੀ ਨਹੀਂ ਹੈ। ਕਹਿੰਦਾ ਠੀਕ ਹੈ, ਹੁਣ ਗੁਰਤਾ ਗੱਦੀ ਦੇ ਕੇ ਮੈਨੂੰ ਸਿੱਖ ਦੇ ਸਿੱਖਿਆ ਦਿੰਦੇ ਹੋ ਸਾਰਾ ਕੁਛ। ਮਹਾਰਾਜ ਨੇ ਫਿਰ ਵੀ ਸ਼ਾਂਤ ਸਰੂਪ ਸੀ, ਪੂਬ ਕਾਹੇ ਝਗੜਤ ਹੋ ਸੰਗ ਬਾਪ, ਕਿ ਤੈਨੂੰ ਤੇਰੇ ਪਿਤਾ ਤੂੰ ਕਹਿੰਦਾ ਆ ਤੇ ਝਗੜਦਾ ਤੂੰ ਗਏ, ਤੇਰੀ ਯੋਗਤਾ ਨਹੀਂ ਸੀ। ਪਰ ਇੰਨੇ ਵੀ ਬਹੁਤ ਅੱਗੇ ਤੋਂ ਅੱਗੇ ਫਿਰ ਇਹ ਰੌਲਾ ਰਿਹਾ, ਇਹ ਹੈ ਵਡਿਆਈ ਦਾ, ਪਦਵੀ ਦਾ, ਹੋਮੇ ਦਾ, ਹੋਮੇ ਵਿੱਚ ਹੀ ਇਹ ਸਾਰਾ ਰੌਲਾ ਹੈ। ਅਤੇ ਜਦੋਂ ਹੋਮੇ ਕਿਸੇ ਦੀ ਦੂਰ ਹੋ ਗਈ ਉਹ ਵਾਹਿਗੁਰੂ ਪਰਮੇਸ਼ਰ ਦੀ ਸਿੱਖਿਆ ਨੂੰ ਕਮਾਉਣ ਕਰਕੇ ਵਾਹਿਗੁਰੂ ਦੇ ਸ਼ਬਦ ਨੇ ਉਹਦੇ ਵਿੱਚ ਜੋੜਨਾ ਹੈ, ਉਹਨੂੰ ਮੈਲ ਦੂਰ ਕਰ ਦੇਣੀ ਹੈ। ਗੁਰੂ ਸਭ ਥਾਂ ਦੇ ਵਿੱਚ ਵਿਆਪਕ ਹੈ, ਉਸਦੀ ਕਿਰਪਾ ਦੇ ਨਾਲ ਸ਼ੁੱਧ ਹੋ ਜਾਣਾ, ਗਿਆਨ ਹੋ ਜਾਣਾ, ਚਾਹੇ ਨਾਮ ਦਾ ਪ੍ਰਗਟ ਹੋ ਜਾਣਾ, ਚਾਹੇ ਨਾਮ ਦਾ ਪ੍ਰਕਾਸ਼ ਹੋ ਜਾਣਾ, ਇਹ ਹੈ। ਅਤੇ ਅੱਗੇ ਫਿਰ ਗਿਆਨ ਧਿਆਨ ਸਰਗੁਣ ਦਾ ਹੈ, ਉਸ ਵਾਹਿਗੁਰੂ ਪਰਮੇਸ਼ਰ ਦਾ ਹੈ। ਇਹ ਸੰਸਾਰ ਦੇ ਵਿੱਚ ਸਤਿਗੁਰੂ ਸਾਹਿਬ ਜੀ ਦੇ ਆਉਣ ਦਾ ਪ੍ਰਯੋਜਨ ਸੀ। ਇਹੀ ਦਸਵੇਂ ਪਾਤਸ਼ਾਹ ਦਾ ਇੱਕੋ ਹੀ ਸਰੂਪ ਹੈ। ਜੈਸੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਵੀ, ਔਰ ਗੁਰਬਾਣੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ, ਉਹਨਾਂ ਦੀ ਆਪਣੀ ਬਾਣੀ ਦੇ ਵਿੱਚ ਵੀ, ਕਈ ਗੁਰੂ ਨਾਨਕ ਸਾਹਿਬ ਹੋਏ ਉਹਨਾਂ ਤੋਂ ਅੱਗੇ ਉਹੀ ਜੋਤ ਸਰੂਪ, ਗੁਰੂ ਅੰਗਦ ਸਾਹਿਬ ਉਹੀ ਜੋਤ ਆਈ, ਸਭ ਆਈ। ਅਤੇ ਉਹੀ ਅਸੀਂ ਵੀ ਵਾਹਿਗੁਰੂ ਪਰਮੇਸ਼ੁਰ ਦੀ ਭਾਵ ਭਗਤੀ ਦੇ ਨਾਲ ਜੁੜੇ, ਇੱਕ ਰੂਪ ਹੋ ਗਏ। ਵਾਹਿਗੁਰੂ ਪਰਮੇਸ਼ੁਰ ਨੇ ਇਕੱਲਿਆ ਜੋ ਗੁਰੂ ਨਾਨਕ ਸਾਹਿਬ ਦਾ ਸਰੂਪ ਸੀ, ਜਿੱਥੋਂ ਆਏ ਉੱਥੋਂ ਹੀ ਅਸੀਂ ਆਏ। ਇਹ ਸਤਿਗੁਰੂ ਸਾਹਿਬ ਜੀ ਦੇ ਪਰਮ ਪਵਿੱਤਰ ਸਿਧਾਂਤ ਹਨ। ਸੋ ਅੱਜ ਦੇ ਦਿਹਾੜੇ ਜੋ ਆਪ ਠੀਕ ਹੈ, ਨਗਰ ਕੀਰਤਨਾਂ 'ਤੇ ਵੀ ਬੜਾ ਉਤਸ਼ਾਹ ਹੁੰਦਾ ਹੈ, ਹੋਣਾ ਚਾਹੀਦਾ ਹੈ, ਪ੍ਰਭਾਵ ਪੈਂਦਾ ਹੈ, ਬਹੁਤਿਆਂ ਨੂੰ ਲਾਗ ਲੱਗਦੀ ਹੈ, ਜਿੰਨੇ ਵੀ ਕਿਸੇ ਨੂੰ ਹੈ। ਪਰ ਜਿਹੜਾ ਕੋਈ ਉਹਨੂੰ ਆਪਣੇ ਸਰੀਰ ਨੂੰ ਵੀ ਸਿੱਖਿਆ ਦੇ ਅਨੁਸਾਰ ਬਣਾ ਲਊਗਾ, ਮਨ ਨੂੰ ਵੀ ਬਣਾ ਲਊਗਾ ਅਤੇ ਬੁੱਧ ਨੂੰ ਵੀ ਬਣਾ ਲਊਗਾ, ਉਹਦਾ ਪਾਰ ਉਚਾਰਾ ਹੋਊਗਾ। ਜਿਹੜਾ ਭਾਈ ਭੇਖ ਦਿਖਾਊਗਾ ਜਾਂ ਹੋਰ ਸੀ, ਉਹਨੂੰ ਫਿਰ ਹਜੇ ਫਲ ਪ੍ਰਾਪਤ ਹੋਊਗਾ। ਭੇਖ ਦਿਖਾਏ ਜਲਦ ਕੋ ਲੋਕ ਉਨਕੋ ਬਸਕੀਨ, ਅੰਤਕਾਲ ਕਾ ਟਿਕਟ ਵਾਸਨੇ ਮਿਲੇ। ਅਤੇ ਐਸੀ ਵੀ ਸੰਸਾਰ ਦੇ ਵਿੱਚ ਹੈ, ਆਪਣੇ ਆਪ ਹੀ ਨੇ ਭੋਗ ਭੋਗ ਹੋਏ ਪਾਸ ਮਾਰ ਭੌਰ ਸਿਧਾਇਆ, ਵੱਡਾ ਹੋਇਆ ਜ਼ਮੀਨਦਾਰ ਗੱਲ ਸੰਗਲ ਕਰ ਚਲਾਇਆ, ਅੱਗੇ ਕਰਨੀ ਕੀਰਤ ਰਾਚੀ ਦਾ ਲੇਖਾ ਕਰ ਸਮਝਾਇਆ, ਸਾਉ ਨਾ ਹੋਈ ਪਾਉਂਦੇ ਹੁਣ ਸੁਣੇ ਕਿਆ ਰੂਹ ਆਇਆ, ਮਨ ਅੰਧੇ ਜਨਮ ਜੋ ਆਇਆ। ਐਸੇ ਉਪਦੇਸ਼ ਨੇ ਗੁਰੂ ਮਹਾਰਾਜ ਜੀ ਦੇ ਆਸਾ ਦੀ ਵਾਰ ਦੇ ਵਿੱਚ ਵੀ ਸਭ ਤੋਂ ਪਹਿਲਾਂ ਇਹ ਗਾਇਨ ਕੀਤੀ ਜਾਂਦੀ ਵੀ ਇਸ ਨੂੰ ਸਿੱਖਿਆ, ਜਿਸ ਦੇ ਵਿੱਚ ਸਾਰੇ ਸੰਸਾਰ ਦੇ ਵਿਹਾਰਾਂ ਨੂੰ ਵੀ, ਧਰਮ ਦੀਆਂ ਰਹਿਣੀਆਂ ਨੂੰ ਵੀ ਪ੍ਰਗਟ ਕਰਦਿਆਂ ਫਿਰ ਇਹ ਤਜ ਸਭ ਪਰਮ ਭਜੋ ਪਾਰ ਬ੍ਰਹਮ, ਵੀ ਵਾਹਿਗੁਰੂ ਪਰਮੇਸ਼ਰ ਦੀ ਸਿੱਖਿਆ ਅਨੁਸਾਰ ਜਿਹੜਾ ਉਸਦੇ ਨਾਲ ਜੁੜਨਾ, ਉਸਦੇ ਅਨੁਸਾਰ ਉਹ ਜੀਵਨ ਬਣਾਉਣਾ, ਇਹ ਅਟਲ ਧਰਮ ਹੈ। ਇਹ ਟਲਣ ਵਾਲਾ ਨੇ ਵਾਹਿਗੁਰੂ ਪਰਮੇਸ਼ਰ ਦੇ ਵਿੱਚ ਇਹ ਪਹੁੰਚਾ ਦਿੰਦਾ ਹੈ, ਉਹ ਅਟਲ ਹੋ ਜਾਂਦਾ ਹੈ। ਸੋ ਸਾਰੇ ਯੁਗਾਂ ਦੇ ਵਿੱਚ ਹੀ ਇਸ ਤਰ੍ਹਾਂ ਕਿਰਪਾ ਹੁੰਦੀ ਆਈ ਹੈ। ਸੋ ਜਿਹੜਾ ਇਹ ਸ਼ਬਦ ਆਇਆ ਹੈ, ਇਹ ਪੌੜੀਆਂ ਗੁਰੂ ਬਡਹੰਸ ਰਾਗ ਹੈ, ਪੌੜੀਆਂ ਸਭ ਗੁਰੂ ਰਾਮਦਾਸ ਸਾਹਿਬ ਜੀ ਦੀਆਂ ਹਨ, ਜਿਨ੍ਹਾਂ ਨੇ ਜਦੋਂ ਤੋਂ ਕਰਦਿਆਂ ਦਾ ਹੁੰਦਾ ਖਿਆਲ ਪਈ ਕੋਈ ਆਪਣੇ ਬੱਚੇ ਬੱਚੀਆਂ ਜਵਾਨ ਹੋਣੇ ਆਪਣੇ ਵਿਹਾਰ ਸਿੱਖ ਲੈਣ, ਕੰਮ ਕਾਰ ਕਰਨ, ਅਤੇ ਗੁਰੂ ਔਰ ਰਾਮਦਾਸ ਸਾਹਿਬ ਜੀ ਨੂੰ ਤਾਂ ਕੋਈ ਛੋਟੀ ਉਮਰ ਦੇ ਵਿੱਚ ਹੀ ਇਹ ਜਿਉਂ ਸੰਗਤ ਦੇ ਨਾਲ ਰਲੇ ਅਤੇ ਸਾਰੀ ਸੇਵਾ ਦੇ ਵਿੱਚ ਹੀ ਜੀਵਨ ਬਤੀਤ ਕਰ ਦਿੱਤਾ ਅਤੇ ਇਸ ਪਦਵੀ ਨੂੰ ਪ੍ਰਾਪਤ ਹੋਏ ਜੋ ਪਹਿਲਾਂ ਹੀ ਵਾਹਿਗੁਰੂ ਪਰਮੇਸ਼ਰ ਵੱਲੋਂ ਲਿਖਿਆ ਹੋਇਆ ਸੀ। ਸੋ ਪੌੜੀਆਂ ਉਹਨਾਂ ਦੀਆਂ, ਅਤੇ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਜਿਨ੍ਹਾਂ ਨੇ ਸ਼ਰਨ ਲਈ ਆ ਕੇ ਗੁਰੂ ਸਰੂਪ ਦੇ ਅੰਦਰ ਮਨ ਬਾਣੀ ਸ਼ਰੀਫ ਕਰਕੇ ਹੁਕਮ ਮੰਨਿਆ, ਫਿਰ ਗੁਰੂ ਮਹਾਰਾਜ ਜੀ ਨੇ ਇਹਨਾਂ ਨੂੰ ਇਹ ਪਦਵੀ ਦੇ ਦਿੱਤੀ, ਅੱਗੇ ਸਿੱਖਿਆ ਦਿੱਤੀ। ਸੋ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੇ ਸਲੋਕ ਹਨ, ਉਹਦੇ ਵਿੱਚ ਸਿੱਖਿਆ ਦਿੰਦੇ ਹਨ ਵੀ ਆਹ ਚੀਜ਼ ਕਰਨੀ ਹੈ। ਉਹਨਾਂ ਨੇ ਗੁਰੂ ਅੰਗਦ ਸਾਹਿਬ ਮਹਾਰਾਜ ਦੀ ਸ਼ਰਨ ਲਈ, ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਸ਼ਰਨ ਲਈ।
ਸਲੋਕ ਮਹੱਲਾ ਤੀਜਾ, ਮਨ ਹੱਥ ਕਿਨੇ ਨਾ ਪਾਇਓ, ਸਭ ਥੱਕੇ ਕਰਮ ਕਮਾਏ।
ਜਿਹੜਾ ਗੁਰੂ ਦੀ ਸਿੱਖਿਆ ਤੇ ਨਹੀਂ ਚੱਲਦਾ ਤੇ ਹੋਰ ਸਾਧਨ ਕਰਦਾ ਹੈ ਆਪਣੀ ਇੱਛਾ ਅਨੁਸਾਰ ਜਾਂ ਸੁਣ ਸੁਣਾ ਕੇ, ਤੇ ਉਹਦੇ 'ਤੇ ਜਾਂ ਮੈਂ ਇੰਨਾ ਜਾਂ ਹੋਰ ਦੇਵੀ ਦੇਵਤਿਆਂ ਦੇ ਵੀ ਜਪ ਕਰ ਲਾਂ, ਉਹਨਾਂ ਨੂੰ ਵੀ ਜਿਵੇਂ ਦੇਵੀ ਵੀ ਹੈ ਉਹ ਵੀ ਪਦਾਰਥਾਂ ਨੂੰ ਦੇ ਸਕਦੇ ਨੇ, ਆਪਣੀਆਂ ਮੁਕਤੀਆਂ ਨੂੰ ਵੀ ਦਿੰਦੇ ਨੇ, ਪਰ ਵਾਹਿਗੁਰੂ ਪਰਮੇਸ਼ਰ ਜਿਹੜਾ ਹੈ ਉਹਦੇ ਵਿੱਚ ਭੇਦ ਰੂਪ ਮੁਕਤੀ ਜਿਹੜੀ ਹੈ ਜਾਂ ਇੱਕ ਰੂਪ ਹੋਣਾ ਉਹ ਨਹੀਂ ਹੋ ਸਕਦੇ। ਮਨ ਹੱਥ ਕਿਨੇ ਨਾ ਪਾਏ ਕਿ ਮਨ ਦੇ ਹੱਥ ਕਰਕੇ ਕਿਸੇ ਨੇ ਵੀ ਵਾਹਿਗੁਰੂ ਪਰਮੇਸ਼ਰ ਨੂੰ ਪ੍ਰਾਪਤ ਨਹੀਂ ਕੀਤਾ। ਮਨ ਹੱਥ ਕਿਨੇ ਨਾ ਪਾਇਓ ਕਿ ਮੈਂ ਇੰਨਾ ਹੀ ਆ ਸਾਧਨ ਕਰ ਲਵਾਂ ਜਾਂ ਆ ਜੋੜ ਨਾ ਕਰ ਲਵਾਂ, ਅਤੇ ਉੱਥੇ ਨਹੀਂ ਉੱਥੇ ਤਾਂ ਜੋਰ ਛੱਡਣਾ ਪਊਗਾ, ਉਹਦੀ ਹਉਮੈ ਤਾਂ ਛੱਡਣੀ ਹੈ। ਮਨ ਦੇ ਵਿੱਚ ਹੱਥ ਜੇ ਹੈ ਤਾਂ ਉਹਦੀ ਹਾਲੇ ਹਉਮੈ ਕਿ ਮੈਂ ਇਹ ਚੀਜ਼ ਕਰਦਾ, ਉਹਨੂੰ ਤਾਂ ਵੇਖਣਾ। ਮਨ ਹੱਥ ਕਿਨੇ ਨਾ ਪਾਇਓ ਸਭ ਥੱਕੇ ਕਰਮ ਕਮਾਏ। ਸਭ ਦੁਨੀਆਂ ਦੇ ਵਿੱਚ ਜਿਹੜੇ ਪਰਮੇਸ਼ਰ ਦੀ ਇਹ ਰਸਤੇ ਕਹਿੰਦੇ ਅਸੀਂ ਉਹਨੂੰ ਮਿਲਣਾ ਆ ਜਾਂ ਰਸਤੇ ਦੱਸਣ ਵਾਲੇ ਨੇ, ਜਿਵੇਂ ਸਿੱਧ ਲੋਕ ਸੀ, ਪੀਰ ਪੈਗੰਬਰ ਸੀ, ਹੋਰ ਇਹਨਾਂ ਦੇ, ਉਹ ਕਿਸੇ ਨੇ ਵੀ ਵਾਹਿਗੁਰੂ ਪਰਮੇਸ਼ਰ ਨੂੰ ਪ੍ਰਾਪਤ ਨਹੀਂ ਕੋਈ ਵੀ ਕਰ ਸਕਿਆ। ਸਭ ਥੱਕੇ ਕਰਮ ਕਮਾਏ, ਉਹ ਹਉਮੈ ਦੇ ਵਿੱਚ ਕੰਮ ਕਰ ਕਰਕੇ ਹਾਰ ਹੰਬ ਗਏ। ਉਹ ਵਾਹਿਗੁਰੂ ਪਰਮੇਸ਼ਰ ਨਹੀਂ, ਉਹ ਤਾਂ ਜਿਹਨਾਂ ਨੇ ਉਸਦੀ ਸਿੱਖਿਆ ਦੇ ਅਨੁਸਾਰ ਆਪਣੀ ਹੋਂ ਮੇਟੀ ਹੈ ਅਤੇ ਉਸ ਵਾਹਿਗੁਰੂ ਦੇ ਨਾਲ ਪ੍ਰੇਮਾ ਭਗਤੀ ਜੁੜੇ ਨੇ ਅਤੇ ਮੈਂ ਤਾਂ ਪਰੇ ਹੋ ਗਏ ਹੈ। ਸਾਚ ਕਹੋ ਸੁਣ ਲਿਓ ਸਦਾ ਜਿਨ ਪ੍ਰੇਮ ਕੀ ਉਹ ਤਿੰਨ ਹੀ ਪਰ ਪਾਇਆ। ਉਸਦੇ ਅੰਦਰ ਉਹ ਫਿਰ ਆ ਕੇ ਵਸ ਗਿਆ, ਨਿਵਾਸ ਹੋ ਗਿਆ ਹੈ। ਸਭ ਛੱਕੇ ਕਰਮ ਕਮਾਏ।
ਮਨ ਹੱਥ ਭੇਖ ਕਰ ਭਰਮ ਦੇ, ਦੁੱਖ ਪਾਇਆ ਦੂਜਾ ਪਾਏ।
ਕੋਈ ਭੇਖ ਵੀ ਬਣਾ ਲੈ, ਲਿਬਾਸ ਬਣਾ ਲੈ, ਸਾਧਨਾਂ ਦਾ ਬਣਾ ਲੈ, ਕੋਈ ਤ੍ਰਿਦੰਡੀ ਸੰਨਿਆਸੀ ਅਖਵਾ ਲੈ, ਹੋਰ ਯੋਗ ਸਾਧਨਾਂ ਨਾਲ ਕਰ ਲੈ, ਕੋਈ ਭੇਖ ਬਣਾ ਲੈ, ਵਿਭੂਤੀ ਲਗਾ ਲੈ, ਇਹ ਮਨ ਹੱਥ ਭੇਖ ਕਰ। ਬਹੁਤ ਭੇਖ ਕੀ ਆ, ਦੇਹੀ ਦੁਖਦੀ ਹੈ, ਸੋਹਰੇ ਜੀ ਆ ਆਪਣਾ ਕੀ ਆ, ਅੰਨ ਖਾਇਆ ਸਾਧੂ ਆਇਆ, ਬੌਧ ਪਾਇਆ ਦੂਜਾ ਪਾਇਆ, ਬਸਤਰ ਨਾ ਪੈਰੇ ਐਨਿਸ ਕਹਿਰੇ, ਮੋਹਨ ਬੂਟਾ ਕਿਉਂ ਜਾਗਿਆ ਗੁਰਬਿੰਦ ਸੁੱਤਾ। ਮੋਹਨ ਵੀ ਰੱਖ ਲਿਆ, ਜਿਹੜਾ ਸੁੱਤਾ ਪਿਆ ਵਿਦਿਆ ਦੀ ਨੀਂਦ ਦੇ ਵਿੱਚ, ਉਹ ਗੁਰੂ ਤੋਂ ਬਿਨਾਂ ਤਾਂ ਨਹੀਂ ਇਹੋ ਜਾ ਸਕਦਾ। ਪੱਗ ਉੱਪੇ ਤਾਣਾ ਨੰਗੇ ਪੈਰੀ ਫਿਰਨਾ, ਪੱਗ ਉੱਪੇ ਤਾਣਾ ਆਪਣਾ ਕੀ ਆ ਕਮਾਉਣਾ, ਅਲਮਲ ਖਾਈ ਸਰਸ਼ਾਈ ਪਾਈ, ਮੂਰਖਨ ਦੇ ਪੱਤ ਲਵਾਏ, ਬਿਨ ਨਾਵੇ ਕਿਸ਼ਾਇਨ ਪਾਈ, ਰਹੇ ਬਿਬਾਣੀ ਮੜੀ ਮਸਾਣੀ, ਅੰਧ ਨ ਜਾਣੇ ਫਿਰ ਪਛਾਣੇ, ਸਤਿਗੁਰੂ ਭੇਟੇ ਸੋ ਸੁਖ ਪਾਏ, ਆਸਨ ਦੇ ਸੇ ਤੇਨੇ ਕੇਵਲ ਹਉਮੈ ਭਰਮ ਜੇ।
ਮਨ ਹੱਥ ਭੇਖ ਕਰ ਭਰਮ ਦੇ, ਦੁੱਖ ਪਾਇਆ ਦੂਜਾ ਪਾਏ।
ਦੂਜੇ ਪਾਸੇ ਹਾਲੇ ਜਦੋਂ ਮਨ ਲੱਗਿਆ ਹੋਇਆ, ਚਾਹੇ ਸੰਸਾਰ ਦੇ ਵਿੱਚ, ਚਾਹੇ ਕਿਸੇ ਦੇਵੀ ਦੇਵਤੇ ਦੇ ਵਿੱਚ, ਤੇ ਦੂਜੇ
ਦੁੱਖ ਪਾਇਆ ਦੂਜਾ ਪਾਏ,
ਦੂਜੇ ਪਾਏ ਪਾਸੇ ਲੱਗ ਕਰਕੇ ਉਹਨਾਂ ਨੇ ਦੁਖੀ ਜਨਮ ਮਰਨ ਦਾ ਦੁੱਖ ਬਣਿਆ ਰਿਹਾ, ਹੋਰ ਅਹੰਕਾਰ ਕਰਕੇ ਕੋਈ ਰਿਧੀਆਂ ਸਿੱਧੀਆਂ 'ਚ ਪੈ ਗਏ, ਅਤੇ ਫਿਰ ਵਾਹਿਗੁਰੂ ਪਰਮੇਸ਼ਰ ਵੱਲੋਂ ਵੀ ਤੁਸੀਂ ਹੰਕਾਰ ਕੀਤਾ, ਜਾਓ ਜਨਮ ਧਾਰੋ, ਦੁੱਖ ਪਾਇਆ ਦੂਜੇ ਪਾਏ। ਚਲੋ ਜੀ,
ਰਿੱਧ ਸਿੱਧ ਸਭ ਮੋਹ ਹੈ, ਨਾਮ ਨਾ ਵਸੈ ਮਨ ਆਏ।
ਇੱਕ ਹੁਣ ਰਿੱਧੀਆਂ ਨੇ ਅਤੇ ਸਿੱਧੀਆਂ ਨੇ, ਸੁਖਾਲਾ ਸਮਝਣ ਵਾਸਤੇ ਰਿੱਧੀਆਂ, ਜਿਹੜੀ ਚੀਜ਼ ਰਿੰਨੀ ਜਾਏ ਰਿੰਨਦੇ ਆ, ਉਸੋਂ ਲੋਕ ਖਾਣ ਪੀਣ ਦੀਆਂ ਚੀਜ਼ਾਂ ਸਾਰੀਆਂ। ਰਿੱਧ
ਰਿੱਧ ਸਿੱਧ ਸਭ ਮੋਹ ਹੈ,
ਇਹ ਰਿੱਧੀ ਹੈ ਅਤੇ ਸਿੱਧੀ ਹੁੰਦੀ ਹੈ, ਸਿੱਧ ਹੋਵਾਂ ਸਿੱਧ ਲਾਈ, ਰਿੱਧ ਆਖਾਂ ਆਓ, ਗੁਪਤ ਪ੍ਰਗਟ ਹੋਏ ਵੈਸਾ ਲੋਕ ਰਾਖੇ ਪਾਓ, ਮਤ ਦੇਖ ਪੂਲਾ ਵਿਸਰੇ ਤੇਰਾ ਚਿੱਤ ਨਾ ਆਵੇ ਨਾ। ਉਹਦਾ ਸਿਧਾਂਤ ਹੈ ਹਰਬਿੰਦ ਜੀਓ ਜਲ ਬਲ ਜਾ ਸਾਰੇ ਦਾ, ਵੀ ਅਸੀਂ ਆਪਣੇ ਗੁਰੂ ਨੂੰ ਪੁੱਛ ਕੇ ਕਿਹਾ ਹੈ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਸਾਡਾ ਗੁਰੂ ਹੈ, ਕਹਿੰਦੇ ਉਹਦਾ ਸਰੂਪ ਦੱਸੋ ਜੀ, ਉਹ ਹੈ ਇੱਕ ਓਂਕਾਰ ਸਤਨਾਮ ਹੈ, ਕਰਤਾ ਪੁਰਖ ਹੈ, ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗ, ਉਹੀ ਗੁਰੂ ਹੈ, ਉਸਦੀ ਕਿਰਪਾ ਦੇ ਨਾਲ ਹੀ ਪ੍ਰਾਪਤ ਹੁੰਦਾ ਹੈ। ਅਤੇ ਉਸਦਾ ਪਹਿਲੇ ਜਾਪ ਕਰੋ, ਇਹ ਜਪ ਰੂਪ ਹੈ, ਜਪਦਿਆਂ ਜਪਦਿਆਂ ਜਪ ਦਾ ਰੂਪ ਹੀ ਹੋ ਜਾਏਗਾ, ਬਾਣੀ ਹੈ, ਵਾਕ ਰੂਪ ਹੈ, ਸ਼ਬਦ ਸਰੂਪ ਹੈ। ਫਿਰ ਉਸਨੂੰ ਕਿਹਾ ਵੀ ਉਹ ਕਹਿੰਦੇ ਜੀ ਉਹ ਸਦਾ ਸਦਾ ਹੀ ਸਤ ਸਰੂਪ ਹੈ, ਜਿਸ ਦੀ ਹੋਂਦ ਜਿਹੜੀ ਹੈ ਉਹ ਪ੍ਰਗਟੀ ਹੈ। ਇਹ ਪੰਜ ਚੀਜ਼ਾਂ ਜਿਹੜੀਆਂ ਹੈ ਉਹ ਵਾਹਿਗੁਰੂ ਪਰਮੇਸ਼ਰ ਦੇ ਵਿੱਚ ਤਿੰਨ ਚੀਜ਼ਾਂ ਵਿਸ਼ੇਸ਼ ਹੈ ਵੀ ਸਤ ਚਿੱਤ ਆਨੰਦ ਸਰੂਪ ਹੈ ਤੇ ਉਹ ਵਾਹਿਗੁਰੂ ਪਰਮੇਸ਼ਰ। ਪਰ ਉਹ ਪਰੋਖ ਰੂਪ ਹੈ, ਉਹ ਦਿਸਦਾ ਨਹੀਂ ਹੈ, ਪਤਾ ਨਹੀਂ ਲੱਗਦਾ। ਤੇ ਜਿਹੜਾ ਜੀਵ ਹੈ ਇਹ ਸਾਨੂੰ ਮੈਂ ਜੀਵ ਆ, ਮੈਂ ਹੈਗਾ ਆ, ਇਹ ਸਾਨੂੰ ਪ੍ਰਗਟ ਹੈ। ਇਹ ਸੱਤ ਤੇ ਚਿੱਤ ਇਹ ਪ੍ਰਗਟ ਹੈ, ਇੱਕ ਸਾਡੇ ਉਹਲੇ ਹੈ ਤੇ ਆਨੰਦ ਨਹੀਂ ਸਾਨੂੰ, ਉਹ ਵਾਹਿਗੁਰੂ ਤੇ ਉਹ ਗੁਪਤ ਹੈ। ਇਹ ਤਿੰਨ ਚੀਜ਼ਾਂ ਦੇ ਵਿੱਚੋਂ ਇਸ ਨੂੰ ਅਸਤੀ ਭਾਂਤੀ ਪ੍ਰੈਤਾ ਰੂਪ ਵੀ ਕਹਿੰਦੇ ਨੇ। ਅਸਤੀ ਭਾਂਤੀ ਪ੍ਰੈ ਸਿੰਧ ਮੈਂ ਨਾਮ ਰੂਪ ਜੰਜਾਲ ਲਖਤੇ ਆਤਮ ਸਰੂਪ ਵਿੱਚ ਹੋਇ ਤਤਕਾਲ ਨਿਹਾਲ। ਉਹਨੂੰ ਫਿਰ ਆਪਣਾ ਆਪ ਸਰੂਪ ਗਿਆਨ ਕਰਕੇ ਉਹ ਨਿਹਾਲ ਹੋ ਜਾਊਗਾ। ਜਿਹੜੇ ਹੋਰ ਕਰਮ ਧਰਮ ਪਾਖੰਡ ਜੋਤੀਸ਼ ਹੈ ਦਿਖਾਵੇ ਦੇ ਜਾਂ ਦੁਨੀਆਂ ਦੇ ਵਿੱਚ ਸਿੱਧੀਆਂ ਹੈਗੀਆਂ ਆਪਣੇ ਮੁੱਖ ਤੇ ਗੌਣ 18 ਪ੍ਰਕਾਰ ਦੀਆਂ 10 ਉਹਨਾਂ ਦੇ ਵਿੱਚੋਂ ਕਿ 8 ਇਹ ਮੁੱਖ ਹੈ ਪ੍ਰਗਟ ਹੋ ਜਾਣਾ, ਫਿਰ ਜੋ ਬਚਨ ਕਹਿਣਾ ਉਹ ਸਿੱਧ ਹੋ ਜਾਣਾ, ਹੋਰ ਵੀ ਵੱਖੋ ਵੱਖਰੇ ਅਨੁਰੂਪ ਹੋ ਜਾਣਾ, ਇਹਨੂੰ ਸਿੱਧੀਆਂ ਕਹਿੰਦੇ ਨੇ। ਇਹਦੇ ਵਿੱਚ ਫਿਰ ਉਹ ਆਪਣੀ ਵਡਿਆਈ ਚਾਹੁੰਦਾ ਵੱਡਾ ਸੰਤ ਕਹਿਣਗੇ ਪਰਮੇਸ਼ਰ ਰੂਪ ਹੀ ਹੈ ਜੀ, ਕਹਿੰਦੇ ਰਿੱਧ ਸਿੱਧ ਸਭ ਮੋਹ ਹੈ। ਉਹਦੇ ਵਿੱਚ ਮੋਹ ਪੈ ਗਿਆ, ਸਰੀਰ ਦੇ ਵਿੱਚ ਹੀ ਹੈ, ਹਿਰਦੇ ਵਿੱਚ ਤਾਂ ਮੋਹ ਵਰ ਗਿਆ। ਤੇ ਵਾਹਿਗੁਰੂ ਪਰਮੇਸ਼ਰ ਕਾਮ ਨਾ ਕ੍ਰੋਧ ਨਾ ਲੋਭ ਨਾ ਮੋਹ ਨਾ ਰੋਗ ਨਾ ਸੋਗ ਨਾ ਭੋਗ ਨਾ ਪੈ ਦੇਹ ਬਹੀਨ ਸੁਨੇਹ ਸਭ ਤੰਨੇ ਬਰਖਤ ਅੱਗੇ ਅਸ਼ਹਿ। ਉਹ ਤਾਂ ਹੈ ਜਿਹਾ ਕਿ ਉਹ ਕਿਸੇ ਬਣ ਸਕਦਾ, ਉਹਦੀ ਕਿਰਪਾ ਦੇ ਨਾਲ ਉਹ ਜੇ ਔਗਣ ਮਿਟ ਕੇ ਹੋਊਗਾ ਤੇ ਫੇਰ ਹੀ ਉਹਦੇ ਵਿੱਚ ਭੇਦਤਾਈ ਹੋ ਸਕਦੀ ਹੈ। ਇਹ ਠੀਕ ਹੈ, ਲੋਕਾਂ ਦੇ ਵਿੱਚ ਪ੍ਰਸਿੱਧੀ ਤੋਂ ਹੈ। ਨਿੱਧ ਸਿੱਧ ਸਭ ਉਹ ਹੈ,
ਨਾਮ ਨਾ ਬਸਾ ਮਨ ਆਏ।
ਪਰ ਜਿਹੜਾ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੈ ਉਹ ਨਹੀਂ ਮਨ ਦੇ ਵਿੱਚ ਵਸਦਾ, ਠੀਕ ਹੈ। ਉਸਦੇ ਨਾਲ ਉਹਦਾ ਮੋਹ ਤਾਂ ਉੱਥੇ ਰਿਧੀਆਂ ਸਿੱਧੀਆਂ ਦੇ ਵਿੱਚ ਹੈ ਤੇ ਉਹ ਪਰਮੇਸ਼ਰ ਦੇ ਨਾਲ ਉਹਦਾ ਅੱਗੇ ਪਰਦਾ ਆ ਗਿਆ, ਉਹ ਕਿਸੇ ਨਾਲ ਉਹਦੇ ਜੁੜ ਹੀ ਨਹੀਂ ਸਕਦਾ। ਉਹਦੇ ਇਹਦੇ ਵਿੱਚ ਮੋਹ ਹੈ ਤੇ ਮੈਂ ਵੀ ਇਹਦੇ ਨਾਲ ਜਿੰਨਾ ਚਿਰ ਹਮੇ ਉਨਾ ਚਿਰ ਉਹ ਵਸਦਾ ਨਹੀਂ ਹੈ। ਜੇ ਵਸ ਗਿਆ ਵਸਣਾ ਉਹਦੀ ਕਿਰਪਾ ਦੇ ਨਾਲ ਹੈ, ਗੁਰੂ ਦੀ ਕਿਰਪਾ ਦੇ ਨਾਲ ਹੈ। ਜਦੋਂ ਜੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਇਹ ਅਕਾਲ ਜੋ ਵਚਨ ਹੈ ਕਿ ਜੇ ਤੂੰ ਮੈਨੂੰ ਮਿਲਣਾ ਚਾਹੁੰਦਾ ਆ ਨਾ ਤੇ ਫੇਰ ਉਹ ਸਭਨਾ ਕੀ ਰੇਣਕਾ, ਤੇਰੇ ਦੀਆਂ ਸਿੱਧੀਆਂ ਵਾਲਾ ਉਹ ਰਹਿਣ ਕਿੱਥੇ, ਉਹ ਤਾਂ ਪੂਜਾ ਵਿੱਚ ਲੱਗਿਆ ਕਰਾਉਣ 'ਚ। ਸਾਰਿਆਂ ਦੇ ਵਿੱਚ ਹੀ ਪਰਮੇਸ਼ਰ ਸਰੂਪ ਜਾਣ ਕਰਕੇ ਤੇ ਉਹਦੀ ਆਪਣੇ ਧੂੜ ਬਣਿਆ ਰਹੋ। ਜਾ ਕੇ ਮਨ ਹੋਏ ਸਗਲ ਕੀ ਰੀਂਡਾ, ਗੁਰੂ ਅਰਜਨ ਸਾਹਿਬ ਦੇ ਵਿੱਚ ਨੇ ਉਹ ਘਟਾਂ ਘਟਾਂ ਦੇ ਵਿੱਚ ਉਹ ਵਰਤੂ। ਇੱਥੇ ਤਾਂ ਜਿਹੜੀ ਸਾਧ ਸੁਣਤ ਹੈ ਉਹਦੀ ਰੇਣ ਹੀ ਨਹੀਂ ਹੋਇਆ ਜਾਂਦਾ। ਸਾਧੂ ਕਹਿੰਦੇ ਇਹ ਕੀ ਹੈ, ਐਂ ਕਰੂਗਾ ਮਰਜ਼ੀ ਹੈ। ਚੌਕ ਛਪਾਈਏ ਜੇ ਹੋਈਏ ਰੇਣ, ਜਿਸੇ ਬੁਝਾਏ ਤਿਸ ਨਾਮ ਲੈ। ਸੁਵੇ ਕਠਿਨ ਇਹ ਉਹ ਕਠਿਨ ਹੈ ਭਗਤੀ ਵਾਹਿਗੁਰੂ ਪਰਮੇਸ਼ਰ ਦੀ। ਇਸ ਦੇ ਵਿੱਚ ਇਹ ਨਹੀਂ ਵੀ ਧੂਣੀਆਂ ਚਾਓ ਜਾਂ ਪਾਣੀਆਂ ਦੇ ਵਿੱਚ ਖੜੋ, ਪਾਣੀਆਂ ਦੇ ਵਿੱਚ ਖੜ ਕੇ ਠੰਡ ਲੱਗੂਗੀ ਜਾਂ ਕੋਈ ਮੰਤਰ ਜਪੂਗਾ ਉਹ ਤਾਂ ਸਿੱਧ ਹੋ ਜਾਊਗਾ, ਤੇ ਉਹ ਵਾਹਿਗੁਰੂ ਪਰਮੇਸ਼ਰ ਤਾਂ ਨਹੀਂ ਇਸ ਤਰ੍ਹਾਂ। ਇਹ ਉਹਦੇ ਨਾਲ ਜੋੜਨ ਵਾਲੀਆਂ ਚੀਜ਼ਾਂ ਨਹੀਂ ਹੈ। ਸਾਡੇ